ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੁਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੁਝੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੁਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੁਝੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ। ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਘੁੱਖਾ। ਕਾਮਵੰਤ ਕਾਮੀ ਬਹੁ ਨਾਰੀ, ਪਾਰ ਗ੍ਰਹਿ ਜੋ ਨਾ ਚੁਕੈ। ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮਹਿ ਸੁਕੈ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਹਾਜ਼ਰੀਨ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਾਵਨ ਅਸੀਸ ਔਰ ਰਹਿਮਨ ਦੇ ਸਦਕਾ ਆਪ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠ ਕੇ ਗੁਰਮੁਖਾਂ ਦੀ ਰਸਨਾ ਤੋਂ ਗੁਰਬਾਣੀ ਦੇ ਇਲਾਹੀ ਕੀਰਤਨ ਸਰਵਣ ਕੀਤੇ ਨੇ। ਅੱਜ ਦਾ ਪਾਵਨ ਮੁੱਖ ਵਾਕ ਗਿਆਨੀ ਬਲਜੀਤ ਸਿੰਘ ਜੀ ਤਿੰਨਾਂ ਨੇ ਆਪ ਜੀ ਨੂੰ ਸਰਵਣ ਕਰਵਾਇਆ, ਜਿੱਥੇ ਆਪ ਜੀ ਵੱਡੀ ਗਿਣਤੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਜੁੜ ਕੇ ਬੈਠੇ ਹੋ। ਉੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੇਅੰਤ ਸੰਗਤਾਂ ਲਾਈਵ ਟੈਲੀਕਾਸਟ ਦੇ ਰਾਹੀਂ ਸਤਿਗੁਰਾਂ ਦੇ ਪਾਵਨ ਮੁੱਖ ਵਾਕ ਦੀ ਕਥਾ ਨੂੰ ਸੁਣਨ ਵਾਸਤੇ ਜੁੜ ਕੇ ਬੈਠੀਆਂ ਨੇ। ਆਓ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਤੋਂ ਪਹਿਲਾਂ ਸਾਰੀ ਹੀ ਸੰਗਤ ਸਤਿਗੁਰਾਂ ਦੀ ਪਾਵਨ ਅਸੀਸ ਪ੍ਰਾਪਤ ਕਰੋ। ਅਦਬ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਪਿਆਰੀ ਸਾਧ ਸੰਗਤ ਜੀ, ਅੱਜ ਦਾ ਪਾਵਨ ਮੁੱਖ ਵਾਕ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਧਨਾਸਰੀ ਰਾਗ ਦੇ ਅੰਦਰ ਸਤਿਗੁਰਾਂ ਦੇ ਇਹ ਪਾਵਨ ਬਚਨ 672 ਅੰਗ ਦੇ ਉੱਪਰ ਸ਼ੋਭਨੀਕ ਨੇ। ਧਨਾਸਰੀ ਰਾਗ ਦੇ ਰਾਹੀਂ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਕੀਤਾ ਹੈ। ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਈ। ਮਹਾਰਾਜ ਕਹਿੰਦੇ ਨੇ ਕਿ ਅਸਲ ਦੇ ਵਿੱਚ ਧਨਾਸਰੀ ਰਾਗ ਨੂੰ ਗਾਉਂਦਿਆਂ ਉਹ ਭਾਗਾਂ ਵਾਲੇ ਜੀਵ ਨੇ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਸਰਵਣ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਦੱਸੀ ਹੋਈ ਕਾਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦੇ ਨੇ। ਧਨਾਸਰੀ ਰਾਗ ਦੇ ਅੰਦਰ ਮਹਾਰਾਜ ਜੀ ਨੇ ਅੱਜ ਦਾ ਇਹ ਪਾਵਨ ਬਚਨ ਉਚਾਰਨ ਕੀਤਾ ਹੈ। ਔਰ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਅਲੌਕਿਕ ਸ਼ਖਸੀਅਤ ਹੈ ਉਹਦੇ ਬਾਰੇ ਭਾਈ ਨੰਦ ਲਾਲ ਜੀ ਦੇ ਬੜੇ ਪਿਆਰੇ ਬੋਲ ਨੇ। ਗੁਰੂ ਅਰਜਨ ਜੁਮਲਾ ਜੂਦੋ ਫਜ਼ਾਲ, ਹਕੀਕਤ ਭਜੋ ਹਿੰਦਾਏ ਹੱਕ ਜਮਾਲ। ਉਹ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਹੜੇ ਨੇ ਅਕਾਲ ਪੁਰਖ ਦੀ ਬਖਸ਼ਿਸ਼ ਦਾ, ਉਹਦੀ ਵਡਿਆਈ ਦਾ ਪਾਵਨ ਸਰੂਪ ਨੇ ਔਰ ਨਿਰੰਕਾਰ ਦੀ ਵਡਿਆਈ ਦੇ ਪਾਵਨ ਬਚਨਾਂ ਦੀ ਖੋਜ ਕਰਨ ਵਾਲੇ ਨੇ। ਪਾਵਨ ਗੁਰਬਾਣੀ ਦੇ ਵੀ ਬਚਨ ਨੇ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਐਸੇ ਮਹਾਨ ਸਤਿਗੁਰਾਂ ਨੇ ਸਾਡੇ 'ਤੇ ਕਿਰਪਾ ਕਰਕੇ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਜੀ।
ਵੱਡੇ ਵੱਡੇ ਰਾਜਨ ਅਰ ਭੂਮਨ, ਤਾ ਕੀ ਤ੍ਰਿਸ਼ਨ ਨਾ ਬੂਝੀ।
ਪਿਆਰੀ ਸਾਧ ਸੰਗਤ ਜੀ, ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਤਿੰਨ ਬਚਨ ਸਾਡੀ ਝੋਲੀ ਦੇ ਵਿੱਚ ਪਾਏ ਨੇ। ਇੱਕ ਤੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਤ੍ਰਿਸ਼ਨਾ ਹੈ ਉਹਨਾਂ ਦਾ ਜ਼ਿਕਰ ਕੀਤਾ ਹੈ। ਦੂਸਰਾ, ਜਿਹੜੇ ਮਨੁੱਖ ਆਪਣੀ ਰਸਨਾ ਦੇ ਚਸਕੇ ਦੇ ਕਾਰਨ ਵੱਖ ਵੱਖ ਪਦਾਰਥਾਂ ਨੂੰ ਭੋਗਦੇ ਨੇ, ਛਕਦੇ ਨੇ, ਉਹਨਾਂ ਦਾ ਜ਼ਿਕਰ ਕੀਤਾ ਹੈ। ਔਰ ਤੀਸਰਾ, ਜਿਹੜੇ ਮਨੁੱਖ ਵਿਸ਼ੇ ਵਿਕਾਰਾਂ ਦੇ ਵਿੱਚ ਖਾਸ ਕਰਕੇ ਕਾਮ ਦੀ ਵਾਸ਼ਨਾ ਦੇ ਵਿੱਚ ਗਰਸੇ ਹੋਏ ਨੇ, ਉਹਨਾਂ ਦਾ ਜ਼ਿਕਰ ਕੀਤਾ ਹੈ। ਪਿਆਰੀ ਸਾਧ ਸੰਗਤ ਜੀ, ਅੱਜ ਸੰਸਾਰ ਦੇ ਵਿੱਚ ਬਹੁਤੇ ਮਨੁੱਖ ਉਹ ਨੇ ਜਿਨ੍ਹਾਂ ਦੇ ਕੋਲ ਰਹਿਣ ਵਾਸਤੇ ਸੋਹਣੇ ਘਰ ਨੇ, ਵਰਤਣ ਦੇ ਵਾਸਤੇ ਸੋਹਣੇ ਸਾਧਨ ਨੇ, ਛਕਣ ਦੇ ਵਾਸਤੇ ਅਨੇਕ ਪ੍ਰਕਾਰ ਦੇ ਪਦਾਰਥ ਨੇ, ਪਹਿਨਣ ਦੇ ਵਾਸਤੇ ਕੱਪੜਿਆਂ ਦੀ ਕੋਈ ਕਮੀ ਨਹੀਂ। ਪਰ ਇਹਦੇ ਬਾਵਜੂਦ ਵੀ ਜਦੋਂ ਅਸੀਂ ਕਿਸੇ ਦੇ ਅੰਦਰ ਨੂੰ ਫਲੋਲਣ ਦਾ ਯਤਨ ਕਰਦੇ ਹਾਂ, ਕਿਸੇ ਨਾਲ ਗੱਲਬਾਤ ਕਰਦੇ ਹਾਂ, ਤੇ ਹਰ ਮਨੁੱਖ ਅੰਦਰੋਂ ਟੁੱਟਾ ਹੋਇਆ, ਅੰਦਰੋਂ ਦੁਖੀ ਹੈ। ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਨੇ ਸਮਝਾਇਆ ਕਿ ਮਨੁੱਖ ਦੇ ਦੁਖੀ ਹੋਣ ਦਾ ਅਸਲ ਕਾਰਨ ਹੈ ਉਹਦੇ ਅੰਦਰਲੀ ਤ੍ਰਿਸ਼ਨਾ। ਜਿਹੜਾ ਤ੍ਰਿਸ਼ਨਾ ਸ਼ਬਦ ਹੈ ਜੀ, ਇਹਦੇ ਅਰਥ ਨੇ ਤ੍ਰੇ ਪਿਆਸ। ਜਦੋਂ ਮਨੁੱਖ ਦੇ ਤਨ ਨੂੰ ਪਿਆਸ ਲੱਗਦੀ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਕੋਈ ਪੀਣ ਵਾਲਾ ਪਦਾਰਥ ਛਕਿਆ ਜਾਵੇ। ਹੁਣ ਇਹ ਗੱਲ ਸਾਰੇ ਸਮਝਦੇ ਨੇ ਵੀ ਜਦੋਂ ਪਿਆਸ ਲੱਗੀ ਹੋਵੇ ਤੁਸੀਂ ਚਾਹ ਛਕ ਲਓ, ਕੋਲਡ ਡਰਿੰਕ ਪੀ ਲਓ, ਸ਼ਰਬਤ ਛਕ ਲਓ, ਗੰਨੇ ਦਾ ਰਸ ਪੀ ਲਓ, ਥੋੜ੍ਹੇ ਸਮੇਂ ਵਾਸਤੇ ਤੇ ਸਕੂਨ ਮਿਲੇਗਾ। ਪਰ ਜਿਹੜੀ ਅਸਲੀ ਪਿਆਸ ਹੈ ਉਦੋਂ ਬੁਝੇਗੀ ਜਦੋਂ ਪਾਣੀ ਪ੍ਰਾਪਤ ਹੋਵੇ। ਜਿਵੇਂ ਪਾਣੀ ਦੇ ਨਾਲ ਹੀ ਮਨੁੱਖ ਦੇ ਤਨ ਦੀ ਪਿਆਸ ਨੂੰ ਠੀਕ ਤਰ੍ਹਾਂ ਬੁਝਾਇਆ ਜਾ ਸਕਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਜਦੋਂ ਅੰਦਰ ਤ੍ਰਿਸ਼ਨਾ ਦੀ ਪਿਆਸ ਲੱਗੀ ਹੋਵੇ ਤੇ ਉਹਨੂੰ ਕੇਵਲ ਨਿਰੰਕਾਰ ਦੀ ਬਾਣੀ ਨਾਲ ਹੀ ਬੁਝਾਇਆ ਜਾ ਸਕਦੇ। ਤ੍ਰਿਸ਼ਨਾ ਦੀ ਬਾਬਤ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਸਾਰੇ ਬਚਨ ਸਤਿਗੁਰਾਂ ਨੇ ਉਚਾਰਨ ਕੀਤੇ ਨੇ। ਗੁਰਦੇਵ ਮਹਾਰਾਜ ਤੇ ਕਿਰਪਾ ਕਰਦੇ ਨੇ, ਤ੍ਰਿਸ਼ਨਾ ਅਗਨ ਜਲੈ ਸੰਸਾਰਾ ਜਲ ਜਲ ਖਪੈ, ਬਹੁਤ ਬੇਕਾਰਾ। ਇਹ ਸਾਰਾ ਸੰਸਾਰ ਜਿਹੜਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਪਿਆ, ਮੱਚਦਾ ਪਿਆ ਹੈ, ਵਿਕਾਰਾਂ ਵਾਲੀ ਬਿਰਤੀ ਦਾ ਧਾਰਨੀ ਹੈ। ਤੇ ਬਹੁਤ ਗਹਿਰਾਈ ਦੇ ਤਲ ਤੇ ਮਹਾਰਾਜ ਨੇ ਸਾਨੂੰ ਇਹ ਸਮਝਾਇਆ ਕਿ ਤ੍ਰਿਸ਼ਨਾ ਕੇਵਲ ਇੱਕ ਐਸੀ ਬਿਰਤੀ ਹੈ ਜਿਹੜੀ ਮਨੁੱਖ ਦੇ ਜਨਮ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਨੁੱਖ ਦਾ ਜਨਮ ਹੁੰਦੇ ਸਾਰ ਹੀ ਉਹਦੇ ਅੰਦਰ ਇੱਕ ਲਾਲਚ ਜਿਹੜਾ ਉਹ ਜਨਮ ਲੈਂਦੇ। ਹੁਣ ਇਹ ਲਾਲਚ ਕੋਈ ਮਾਇਆ ਦਾ ਨਹੀਂ ਹੈ, ਇਹ ਤ੍ਰਿਸ਼ਨਾ ਹੈ ਕਿ ਮਨੁੱਖ ਨੂੰ ਲੰਮਾ ਜੀਵਨ ਪ੍ਰਾਪਤ ਹੋਵੇ। ਔਰ ਜਿਉਂ ਜਿਉਂ ਆਪਣੇ ਜੀਵਨ ਦੇ ਵਿੱਚ ਵਿਕਾਸ ਕਰਦਾ ਤੁਰਿਆ ਜਾਂਦਾ ਹੈ, ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਉਹਦੇ ਅੰਦਰਲੀ ਜਿਹੜੀ ਤ੍ਰਿਸ਼ਨਾ ਹੈ ਉਹ ਕਈ ਰੂਪਾਂ ਦੇ ਵਿੱਚ ਉਹਦੇ ਨਾਲ ਦੀ ਨਾਲ ਹੀ ਤੁਰੀ ਜਾਂਦੀ ਹੈ। ਇੱਕ ਅੰਗਰੇਜ਼ ਵਿਦਵਾਨ ਹੋਇਆ ਮਿਸਟਰ ਫਰਾਈਡ, ਪਿਆਰੀ ਸਾਧ ਸੰਗਤ, ਉਹਨੇ ਮਨੁੱਖ ਦੇ 8 ਹਿੱਸੇ ਜੀਵਨ ਦੇ ਬਣਾ ਕੇ ਆਪਣੀਆਂ ਕਿਤਾਬਾਂ ਵਿੱਚ ਜ਼ਿਕਰ ਕੀਤਾ ਕਿ ਇੱਕ ਮਨੁੱਖ ਆਪਣੇ ਜਨਮ ਤੋਂ ਲੈ ਕੇ ਜੇ ਬੁਢੇਪੇ ਤੱਕ ਉਮਰ ਭੋਗਦਾ ਹੈ ਤੇ 8 ਵੱਖ ਵੱਖ ਪੜਾਵਾਂ ਦੇ ਵਿੱਚੋਂ ਗੁਜ਼ਰਦਾ ਹੈ। ਪਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ। ਸਾਹਿਬ ਦਾ ਇੱਕ ਬਚਨ ਹੈ ਸ੍ਰੀ ਰਾਗ ਦੇ ਅੰਦਰ, ਜਿਹਦੇ ਵਿੱਚ ਮਹਾਰਾਜ ਨੇ ਸਮਝਾਇਆ ਵੀ ਇਕੱਲੇ 8 ਪੜਾਅ ਨਹੀਂ ਮਨੁੱਖ ਦੇ ਜੀਵਨ ਦੇ ਵਿੱਚ, ਜੇ ਪਰਮਾਤਮਾ ਉਹਨੂੰ ਜਨਮ ਤੋਂ ਲੈ ਕੇ ਬੁਢੇਪੇ ਤੱਕ ਦੀ ਉਮਰ ਬਖਸ਼ਿਸ਼ ਕਰੇ ਤੇ ਆਪਣੇ ਜੀਵਨ ਦੇ ਵਿੱਚ ਮਨੁੱਖ 10 ਅਵਸਥਾਵਾਂ ਦੇ ਵਿੱਚੋਂ 10 ਪੜਾਵਾਂ ਦੇ ਵਿੱਚੋਂ ਗੁਜ਼ਰਦਾ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਜਦੋਂ ਜਨਮ ਹੋਇਆ ਪਹਿਲਾ ਪਿਆਰ ਬਣਿਆ ਮਾਂ ਦੇ ਦੁੱਧ ਨਾਲ, ਦੂਸਰਾ ਪਿਆਰ ਬਣਿਆ ਮਾਂ ਤੇ ਬਾਪ ਦੇ ਨਾਲ, ਉਹਨਾਂ ਦੀ ਪਹਿਚਾਣ ਹੋਈ। ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ। ਤੀਸਰਾ ਪੜਾਅ ਜ਼ਿੰਦਗੀ ਦਾ ਆਇਆ, ਆਪਣੇ ਭੈਣ ਭਰਾਵਾਂ ਦੀ, ਰਿਸ਼ਤੇਦਾਰਾਂ ਦੀ ਪਹਿਚਾਣ ਆਰੰਭ ਹੋਈ। ਚੌਥਾ ਪਿਆਰ ਉਪੰਨੀ ਖੇਡ, ਜਦੋਂ ਬਚਪਨ ਦੀ ਅਵਸਥਾ ਆਈ ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮਨੁੱਖ ਦੇ ਅੰਦਰ ਫਿਰ ਖੇਡਣ ਦੀ ਲਾਲਸਾ ਪੈਦਾ ਹੋਈ। ਦਿਨ ਰਾਤ ਬੱਚਾ ਚਾਹੁੰਦਾ ਕਿ ਮੈਂ ਖੇਡਾਂ, ਐਨਰਜੀ ਮਾਲਕ ਬਹੁਤ ਬਖਸ਼ਿਸ਼ ਕਰਦਾ ਹੈ ਤੇ ਖੇਡਦਿਆਂ ਹੋਇਆਂ ਬੱਚਾ ਆਪਣੇ ਸਮੇਂ ਨੂੰ ਗੁਜ਼ਾਰਦਾ ਹੈ। ਪੰਜਵੇਂ ਖਾਣ ਪੀਣ ਕੀ ਧਾਤ, ਜਦੋਂ ਮਨੁੱਖ ਬਚਪਨ ਤੋਂ ਜਵਾਨੀ ਵਾਲੇ ਪਾਸੇ ਨੂੰ ਤੁਰਦਾ ਹੈ। ਤੋ ਗੁਰੂ ਨਾਨਕ ਮਹਾਰਾਜ ਕਿਰਪਾ ਕਰਦੇ ਨੇ, ਉਸ ਵਕਤ ਉਹਦਾ ਸਰੀਰ ਤੇਜ਼ੀ ਨਾਲ ਵਿਕਾਸ ਕਰਦਾ ਹੈ ਤੇ ਉਹਨੂੰ ਭੁੱਖ ਬਹੁਤ ਲੱਗਦੀ ਹੈ। ਜਦੋਂ ਭਰ ਜਵਾਨ ਹੋ ਗਿਆ ਫਿਰ ਮਹਾਰਾਜ ਕਹਿੰਦੇ ਨੇ ਸ਼ਿਮੈ ਕਾਮ ਨਾ ਪੁੱਛੈ ਜਾਤ। ਫਿਰ ਜਿਹੜੀ ਕਾਮ ਵਾਸ਼ਨਾ ਉਸ ਮਨੁੱਖ ਦੇ ਅੰਦਰ ਘਰ ਕਰ ਜਾਂਦੀ ਹੈ, ਗ੍ਰਸਤ ਮਾਰਗ ਨੂੰ ਧਾਰਨ ਕਰ ਲਿਆ, ਬਾਲ ਬੱਚੇ ਪੈਦਾ ਹੋ ਗਏ ਤੇ ਫਿਰ ਮਹਾਰਾਜ ਕਹਿੰਦੇ ਨੇ ਸਤਵੈਂ ਸਾਂਝ ਕੀਆ ਘਰ ਵਾਸ। ਜਦੋਂ ਜੀਵਨ ਦਾ 7ਵਾਂ ਪੜਾਅ ਆਇਆ ਉਦੋਂ ਇਹ ਬਿਰਤੀ ਮਨੁੱਖ ਦੇ ਮਨ ਚ ਆਉਂਦੀ ਹੈ ਕਿ ਮੈਂ ਪਦਾਰਥਾਂ ਨੂੰ, ਮਾਇਆ ਨੂੰ ਕਮਾ ਲਵਾਂ। ਸਾਰਾ ਧਿਆਨ ਮਨੁੱਖ ਦਾ ਇਸ ਪਾਸੇ ਲੱਗ ਜਾਂਦਾ ਹੈ। 8ਵੇਂ ਕ੍ਰੋਧ ਹੋਵਾ ਤਾਂ ਨਾਸ, ਜਦੋਂ ਜੀਵਨ ਦਾ 8ਵਾਂ ਪੜਾਅ ਆਇਆ, ਮਹਾਰਾਜ ਕਹਿੰਦੇ ਨੇ ਫਿਰ ਜਵਾਨੀ ਵੀ ਲੰਘ ਗਈ, ਬਲ ਵਾਲਾ ਸਮਾਂ ਲੰਘ ਗਿਆ ਤੇ ਮਨੁੱਖ ਦਾ ਜਿਹੜਾ ਸਰੀਰ ਹੈ ਉਹ ਕ੍ਰੋਧਵਾਨ ਬਣ ਜਾਂਦਾ ਹੈ, ਕਿਉਂਕਿ ਬੱਚੇ ਆਖੇ ਨਹੀਂ ਲੱਗਦੇ, ਸਰੀਰ ਦੀ ਤਾਕਤ ਘੱਟ ਜਾਂਦੀ ਹੈ ਤੇ ਮਨੁੱਖ ਕ੍ਰੋਧੀ ਹੋ ਕੇ ਆਪਣੇ ਸਰੀਰ ਦਾ ਨਾਸ ਕਰਦੇ। ਨਾਵੇਂ ਧੌਲੇ ਉੱਭੇ ਸਾਹ, ਜਦੋਂ ਜ਼ਿੰਦਗੀ ਦਾ 9ਵਾਂ ਪੜਾਅ ਆਇਆ, ਮਹਾਰਾਜ ਕਹਿੰਦੇ ਬੁਢੇਪਾ ਦਹਿਲੀਜ਼ ਤੇ ਆ ਗਿਆ, ਔਖੇ ਔਖੇ ਸਾਹ ਲੈਂਦਾ, ਸਰੀਰ ਦੇ ਕੇਸ ਚਿੱਟੇ ਹੋ ਗਏ ਤੇ ਫਿਰ ਅਗਲਾ ਪੜਾਅ ਕੇ ਕਹਿੰਦੇ 10ਵੇਂ ਦੱਦਾ ਹੋਆ ਸੁਆ। ਇੱਥੇ ਆ ਕੇ ਕਹਾਣੀ ਮੁੱਕ ਗਈ ਜੀ। ਜਿਹੜੀ ਤ੍ਰਿਸ਼ਨਾ ਨੇ ਜਨਮ ਤੋਂ ਨਾਲ ਮਨੁੱਖ ਦੇ ਆਉਣਾ ਕਰ ਲਿਆ, ਜ਼ਿੰਦਗੀ ਦੇ ਆਖਰੀ ਸਾਹ ਤੱਕ ਮਨੁੱਖ ਦੇ ਨਾਲ ਰਹੀ। ਦੁਨਿਆਵੀ ਤੌਰ 'ਤੇ ਮਨੁੱਖ ਨੇ ਭਾਵੇਂ ਜਿੰਨੇ ਮਰਜ਼ੀ ਪਦਾਰਥ ਕਮਾ ਲਏ, ਮਾਇਆ ਇਕੱਤਰ ਕਰ ਲਈ, ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਦੇ ਵੀ ਉਹਦਾ ਮਨ ਰਜਿਆ ਨਹੀਂ, ਕਦੇ ਵੀ ਅੰਦਰੋਂ ਤ੍ਰਿਪਤ ਨਹੀਂ ਹੋਇਆ। ਇੱਕ ਮੈਂ ਬੇਨਤੀ ਕਰਦੇ ਹਾਂ ਜੀ, ਪ੍ਰਿੰਸੀਪਲ ਸਰਦਾਰ ਸਤਵੀਰ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਹੈ 100 ਸਵਾਲ, ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਬਾਬਾ ਫਰੀਦ ਸਾਹਿਬ ਜਿਨ੍ਹਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ, ਭਗਤ ਜੈਦੇਵ ਜੀ ਤੋਂ ਬਾਅਦ ਦੂਸਰੇ ਸਭ ਤੋਂ ਪੁਰਾਤਨ ਭਗਤ ਬਾਬਾ ਫਰੀਦ ਸਾਹਿਬ ਨੇ। ਉਹਨਾਂ ਨੇ ਕਹਿੰਦੇ ਆਪਣੇ ਜੀਵਨ ਦੇ ਵਿੱਚ ਚਾਰ ਸਵਾਲ ਜਿਹੜੇ ਸੀ ਆਪਣੇ 100 ਦਰਵੇਸ਼ ਮਿੱਤਰਾਂ ਨੂੰ ਕੀਤੇ, ਸਵਾਲ ਚਾਰ ਨੇ। ਤੇ ਵਾਰ ਵਾਰ ਬਾਬਾ ਫਰੀਦ ਸਾਹਿਬ ਨੇ ਆਪਣੇ ਜਿਹੜੇ 100 ਦਰਵੇਸ਼ ਮਿੱਤਰ ਨੇ ਉਹਨਾਂ ਦੇ ਕੋਲ ਉਹ ਸਵਾਲ ਕੀਤੇ। ਹੁਣ ਹੈਰਾਨੀ ਦੀ ਗੱਲ ਹੈ ਵੀ 4 ਸਵਾਲਾਂ ਦਾ ਜਵਾਬ 100 ਜਾਣਿਆਂ ਨੇ ਇੱਕੋ ਹੀ ਦਿੱਤਾ ਹੈ। ਆਮ ਤੌਰ 'ਤੇ ਕੀ ਹੁੰਦਾ ਵੀ ਅਸੀਂ ਕੋਈ ਸਵਾਲ ਕਿਸੇ ਇੱਕ ਨੂੰ ਪੁੱਛੀਏ ਉਹਦਾ ਜਵਾਬ ਕੁਝ ਹੋਰ ਹੁੰਦਾ, ਦੂਜੇ ਨੂੰ ਪੁੱਛੀਏ ਜਵਾਬ ਕੁਝ ਹੋਰ ਹੁੰਦਾ ਹੈ। ਪਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਨੇ, ਜਿਹੜੇ ਬੰਦਗੀ ਕਰਕੇ ਜੀਵਨ ਦੇ ਸੱਚ ਨੂੰ ਸਮਝ ਲੈਂਦੇ ਨੇ, ਉਹਨਾਂ ਦੀ ਜਿਹੜੀ ਵਿਚਾਰਧਾਰਾ ਨਾ ਉਹ ਇੱਕ ਸੁਰ ਹੋ ਜਾਂਦੀ। ਇਹੋ ਕਾਰਨ ਨੇ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਬਾਣੀਕਾਰ ਨੇ, ਭਾਵੇਂ ਭਗਤ ਸਾਹਿਬਾਨ ਹੋਣ, ਭਾਵੇਂ ਪਾਠ ਸਾਹਿਬਾਨ ਹੋਣ, ਭਾਵੇਂ ਗੁਰੂ ਸਾਹਿਬਾਨ ਦੀ ਅਤੇ ਗੁਰਸਿੱਖਾਂ ਦੀ ਬਾਣੀ ਹੋਵੇ, ਸਾਰਿਆਂ ਦੀ ਵਿਚਾਰਧਾਰਾ ਦੇ ਵਿੱਚ ਇੱਕ ਸਮਾਨਤਾ ਹੈ, ਕਿਤੇ ਇੱਕ ਰਤੀ ਭਰ ਵੀ ਵਖਰੇਵਾਂ ਨਹੀਂ। ਖੈਰ ਬਾਬਾ ਫਰੀਦ ਸਾਹਿਬ ਨੇ 4 ਸਵਾਲ ਕੀਤੇ ਸਨ ਅਤੇ ਪਹਿਲਾ ਸਵਾਲ ਇਹ ਸੀ ਕਿ ਸਭ ਤੋਂ ਅਕਲਮੰਦ ਮਨੁੱਖ ਕੌਣ ਹੈ। ਹੁਣ ਸਾਨੂੰ ਕੋਈ ਪੁੱਛੇ ਤੇ ਜਿਹੜੇ ਬੰਦੇ ਨੇ ਜ਼ਿਆਦਾ ਪੜ੍ਹਾਈ ਕੀਤੀ, ਜ਼ਿਆਦਾ ਗ੍ਰੰਥ ਪੜ੍ਹੇ, ਅਸੀਂ ਕਹਾਂਗੇ ਇਹ ਅਕਲਮੰਦ ਹੈ। ਪਰ ਬਾਬਾ ਫਰੀਦ ਸਾਹਿਬ ਨੇ ਜਦੋਂ ਇਹ ਸਵਾਲ 100 ਜਾਣਿਆਂ ਨੂੰ ਪੁੱਛਿਆ ਨਾ ਵੀ ਸਭ ਤੋਂ ਅਕਲਮੰਦ ਕੌਣ ਹੈ, ਤੇ ਜਵਾਬ ਇਹ ਆਇਆ ਸੀ ਕਿ ਜਿਸ ਮਨੁੱਖ ਦੇ ਅੰਦਰ ਤਿਆਗ ਵਾਲੀ ਬਿਰਤੀ ਆ ਗਈ, ਜਿਹਨੇ ਆਪਣੇ ਅੰਦਰਲੀ ਪਕੜ ਨੂੰ ਛੱਡ ਦਿੱਤਾ, ਉਹ ਸਭ ਤੋਂ ਵਧੇਰੇ ਅਕਲਮੰਦ ਹੈ। ਦੂਸਰਾ ਸਵਾਲ ਇਹ ਕੀਤਾ ਗਿਆ ਕਿ ਸਭ ਤੋਂ ਵੱਡਾ ਕੌਣ ਹੈ। ਹੁਣ ਕੌਣ ਵੱਡਾ, ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵਲਾਈ। ਸਤਿਗੁਰੂ ਮਹਾਰਾਜ ਦੀ ਬਾਣੀ ਦੇ ਬਚਨ ਬਹੁਤ ਸਾਰੇ ਨੇ ਪਰ ਮੈਂ ਵਿਸਥਾਰ ਨਹੀਂ ਕਰਨਾ, ਕੇਵਲ ਸੰਖੇਪ ਅਰਜ। ਬਾਬਾ ਫਰੀਦ ਸਾਹਿਬ ਦਾ ਸਵਾਲ ਸੀ ਕਿ ਸਭ ਤੋਂ ਵੱਡਾ ਕੌਣ ਹੈ, ਤੇ ਜਵਾਬ ਇਹ ਮਿਲਿਆ ਸੀ ਕਿ ਜਿਹੜਾ ਇਨਸਾਨ ਦੁੱਖਾਂ ਤੇ ਸੁੱਖਾਂ ਦੇ ਵਿੱਚ ਇੱਕੋ ਜਿਹਾ ਰਹਿੰਦਾ ਹੈ। ਤੀਸਰਾ ਸਵਾਲ ਇਹ ਸੀ ਕਿ ਸਭ ਤੋਂ ਅਮੀਰ ਕੌਣ ਹੈ। ਹੁਣ ਸਾਨੂੰ ਪੁੱਛੇ ਤੇ ਅਸਾਂ ਨੈੱਟ 'ਤੇ ਸਰਚ ਕਰਕੇ ਆਖਣਾ ਵੀ ਐਲਨ ਮਸਕ ਸਭ ਤੋਂ ਅਮੀਰ ਹੈ, ਹਿੰਦੁਸਤਾਨ ਦਾ ਅਬਾਨੀ ਅਤੇ ਅਡਾਨੀ ਅਮੀਰ ਹੈ। ਪਰ ਜਦੋਂ ਬਾਬਾ ਫਰੀਦ ਸਾਹਿਬ ਨੇ ਸਵਾਲ ਕੀਤਾ ਕਿ ਸਭ ਤੋਂ ਅਮੀਰ ਕੌਣ ਹੈ, ਤੇ ਜਵਾਬ ਇਹ ਆਇਆ ਸੀ ਜਿਸ ਮਨੁੱਖ ਦੇ ਅੰਦਰ ਸੰਤੋਖ ਹੈ, ਜਿਹੜਾ ਅੰਦਰ ਨੂੰ ਰੱਜ ਚੁੱਕਾ ਹੈ, ਜਿਹਦਾ ਅੰਦਰ ਤ੍ਰਿਪਤ ਹੋ ਗਿਆ, ਉਹ ਸਭ ਤੋਂ ਅਮੀਰ ਹੈ। ਚੌਥਾ ਤੇ ਆਖਰੀ ਸਵਾਲ ਸੀ ਕਿ ਸਭ ਤੋਂ ਗਰੀਬ ਕੌਣ ਹੈ, ਤੇ ਬਾਬਾ ਫਰੀਦ ਸਾਹਿਬ ਨੂੰ ਜਵਾਬ ਮਿਲਿਆ ਸੀ ਤ੍ਰਿਸ਼ਨਾਲੂ ਮਨੁੱਖ, ਜਿਹਦੇ ਅੰਦਰ ਤ੍ਰਿਸ਼ਨਾ ਹੈ ਉਹ ਸਭ ਤੋਂ ਗਰੀਬ ਹੈ, ਭਾਵੇਂ ਸਾਰੀ ਦੁਨੀਆਂ ਦੇ ਪਦਾਰਥ ਇਕੱਠੇ ਕਰ ਲਵੇ ਜੀ। ਇਹ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਬਹੁਤ ਸਾਰੇ ਬਚਨ ਆਉਂਦੇ ਨੇ ਕਿ ਤ੍ਰਿਸ਼ਨਾ ਦੇ ਨਾਲ ਕਦੇ ਮਨੁੱਖ ਦੀ ਪਿਆਸ ਬੁੱਝ ਨਹੀਂ ਸਕਦੀ, ਜਿੰਨਾ ਮਰਜ਼ੀ ਯਤਨ ਕਰ ਲਵੇ। ਅੱਜ ਦੇ ਪਾਵਨ ਬਚਨ ਦੇ ਵਿੱਚ ਗੁਰਦੇਵ ਮਹਾਰਾਜ ਕਹਿ ਰਹੇ ਨੇ ਕਿ ਇਹ ਸੰਸਾਰ ਦੇ ਵਿੱਚ ਬੜੇ ਬੜੇ ਵੱਡੇ ਰਾਜੇ ਮਹਾਰਾਜੇ ਆਏ, ਬੜੇ ਬੜੇ ਵੱਡੇ ਭੂਮੀਏ ਮਨੁੱਖ ਆਏ, ਜ਼ਿਮੀਂਦਾਰ ਆਏ, ਜ਼ਮੀਨਾਂ ਦੇ ਜਾਇਦਾਦਾਂ ਦੇ ਮਾਲਕ ਆਏ, ਪਰ ਸਤਿਗੁਰੂ ਮਹਾਰਾਜ ਜੀ ਨੇ ਇੱਕ ਅਟਲ ਸੱਚਾਈ ਬਿਆਨ ਕੀਤੀ ਹੈ ਕਿ ਕਦੇ ਵੀ ਉਹਨਾਂ ਦੇ ਅੰਦਰਲੀ ਤ੍ਰਿਸ਼ਨਾ ਬੁੱਝੀ ਨਹੀਂ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੁੱਝੀ, ਉਹਨਾਂ ਦੇ ਅੰਦਰ ਕਦੇ ਸ਼ਾਂਤ ਨਹੀਂ ਹੋਇਆ, ਕਦੇ ਤ੍ਰਿਪਤ ਨਹੀਂ ਹੋਇਆ, ਕਿਉਂਕਿ ਮਾਇਆ ਦੇ ਨਾਲ ਕਦੇ ਤ੍ਰਿਪਤੀ ਮਿਲ ਨਹੀਂ ਸਕਦੀ। ਮਾਇਆ ਜਿੰਨੀ ਮਰਜ਼ੀ ਮਨੁੱਖ ਕਮਾਲਵੇ ਜੀ, ਕਦੇ ਨਹੀਂ ਕਹੇਗਾ ਕਿ ਮੈਂ ਮਾਇਆ ਨਾਲ ਰੱਜ ਗਿਆ ਹਾਂ। ਸਤਿਗੁਰੂ ਮਹਾਰਾਜ ਜੀ ਪਾਵਨ ਬਾਣੀ ਵਿੱਚ ਇੱਕ ਬੜਾ ਪਿਆਰਾ ਬਚਨ ਕਰਦੇ ਨੇ, ਸਾਹਿਬ ਕਹਿੰਦੇ ਨੇ ਕਿਸੇ ਮਨੁੱਖ ਦੇ ਕੋਲ ਲੱਖਾਂ ਮਣ ਸੋਨਾ ਹੋਵੇ, ਲੱਖਾਂ ਮਣ ਚਾਂਦੀ ਹੋਵੇ, ਲੱਖਾਂ ਉਹਨੂੰ ਸਲਾਮ ਕਰਨ ਵਾਲੇ ਹੋਣ, ਲੱਖਾਂ ਦੀਆਂ ਫੌਜਾਂ ਦਾ ਮਾਲਕ ਹੋਵੇ, ਜਿਹੜੇ ਵੱਡੇ ਵੱਡੇ ਅਮੀਰ ਮਨੁੱਖ ਨੇ ਉਹ ਵੀ ਉਹਦੇ ਦਰ ਦੇ ਉੱਤੇ ਆ ਕੇ ਸਲਾਮ ਕਰਦੇ ਹੋਣ, ਪਰ ਨਿਰੰਕਾਰ ਪਾਤਸ਼ਾਹ ਦੀ ਦਰਗਾਹ ਦੇ ਵਿੱਚ ਗੁਰਮੁਖ ਉਸ ਮਨੁੱਖ ਦਾ ਰਤੀ ਜਿੰਨਾ ਵੀ ਮੁੱਲ ਨਹੀਂ। ਲੱਖ ਮਣ ਸੋਇਨਾ ਲੱਖ ਮਣ ਰੂਪਾ ਲੱਖ ਸ਼ਾਹਾਂ ਸਿਰ ਸ਼ਾਹ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖੀ ਘੋੜੀ ਪਾਤਸ਼ਾਹ ਜਿੱਥੇ ਸਾਇਰ ਲੰਘਣਾ ਅਗਨ ਪਾਣੀ ਅਸਗਾਹ ਕੰਧੀ ਦਿਸ ਨਾ ਆਵਈ ਤਾਹੀ ਪਵੈ ਕਹਾਹ ਨਾਨਕ ਉੱਥੇ ਜਾਣੀਐ ਸ਼ਾਹ ਕੇਈ ਪਾਤਸ਼ਾਹ। ਯਾਦ ਰੱਖਿਓ ਪਿਆਰੀ ਸਾਧ ਸੰਗਤ, ਜਿਹੜੇ ਮਨੁੱਖ ਇੱਥੋਂ ਸੰਸਾਰ ਦੇ ਸ਼ਾਹ ਬਣ ਗਏ ਉਹਨਾਂ ਨੂੰ ਨਿਰੰਕਾਰ ਦੇ ਦਰਬਾਰ ਵਿੱਚ ਕੋਈ ਮਾਣ ਨਹੀਂ, ਤੇ ਜਿਹੜੇ ਨਿਰੰਕਾਰ ਪਾਤਸ਼ਾਹ ਦੀ ਬੰਦਗੀ ਕਰਕੇ ਗਏ ਜੀ ਉਹਨਾਂ ਦਾ ਮਾਣ ਉਹਦੇ ਘਰ ਵਿੱਚ ਸ਼ਾਹਾਂ ਵਰਗਾ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਵਿੱਚ ਇਹ ਬਚਨ ਕੀਤਾ ਕਿ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਆਏ ਉਹਨਾਂ ਨੇ ਮਾਇਆ ਕਮਾ ਲਈ, ਪੈਸਾ ਕਮਾ ਲਿਆ, ਧਨ ਇਕੱਤਰ ਕਰ ਲਿਆ, ਪਰ ਕਦੇ ਵੀ ਤ੍ਰਿਸ਼ਨਾ ਬੁੱਝੀ ਨਹੀਂ। ਭੂਮੀਆਂ ਭੂਮ ਉੱਪਰ ਨਿੱਤ ਲੁੱਝੈ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁੱਝੈ। ਬਹੁਤ ਸਾਰਾ ਵਿਸਥਾਰ ਪਾਵਨ ਬਾਣੀ ਨੇ ਕੀਤਾ ਜੀ। ਆਓ ਅਗਲੇ ਬਚਨ ਨੂੰ ਸਰਵਣ ਕਰੀਏ ਜੀ।
ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ।
ਮਹਾਰਾਜ ਕਹਿੰਦੇ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਆਏ, ਵੱਡੇ ਵੱਡੇ ਜ਼ਿਮੀਂਦਾਰ ਆਏ, ਧਨਵਾਨ ਮਨੁੱਖ ਆਏ, ਮਾਇਆ ਦੇ ਰੰਗਾਂ ਦੇ ਵਿੱਚ ਰੱਜ ਕੇ ਮਸਤ ਹੋਏ। ਇਹਨਾਂ ਮਾਇਆ ਦਾ ਪ੍ਰਭਾਵ ਜੀਵਨ ਦੇ ਵਿੱਚ ਪਿਆ ਕਿ ਉਹਨਾਂ ਦੀਆਂ ਅੱਖਾਂ ਨੂੰ ਮਾਇਆ ਤੋਂ ਸਿਵਾ ਕੁਝ ਹੋਰ ਨਜ਼ਰ ਨਹੀਂ ਆਇਆ। ਮਾਇਆ ਇਕੱਤਰ ਕਰਨ ਵਾਲੇ ਪਾਸੇ ਹੀ ਤੁਰੇ ਰਹਿ ਜੀ।
ਵਿਖਿਆ ਮਹਿ ਕਿਨ ਹੀ ਤ੍ਰਿਪਤ ਨਾ ਪਾਈ।
ਮਹਾਰਾਜ ਕਿਰਪਾ ਕਰਦੇ ਨੇ ਕਿ ਜ਼ਹਿਰ ਦੇ ਵਿੱਚੋਂ ਕਿਸੇ ਨੂੰ ਤ੍ਰਿਪਤੀ ਪ੍ਰਾਪਤ ਨਹੀਂ ਹੋ ਸਕਦੀ, ਭਾਵ ਕਿ ਮਾਇਆ ਦੇ ਨਾਲ ਪਿਆਰ ਕਰਕੇ ਮਾਇਆ ਨੂੰ ਇਕੱਤਰ ਕਰਕੇ ਕਿਸੇ ਵੀ ਮਨੁੱਖ ਨੂੰ ਅੰਦਰਲਾ ਰੱਜ ਨਹੀਂ ਆ ਸਕਦਾ। ਪਿਆਰੀ ਸਾਧ ਸੰਗਤ, ਇਹਦਾ ਭਾਵ ਇਹ ਨਹੀਂ ਕਿ ਮਨੁੱਖ ਨੇ ਮਾਇਆ ਕਮਾਉਣੀ ਨਹੀਂ ਹੈ, ਮਾਇਆ ਕਮਾਉਣੀ ਬਹੁਤ ਜ਼ਰੂਰੀ ਹੈ, ਪਰ ਲੋੜ ਤੋਂ ਵੱਧ ਜਦੋਂ ਮਾਇਆ ਕਿਸੇ ਇਨਸਾਨ ਦੇ ਕੋਲ ਆਉਂਦੀ ਹੈ ਤੇ ਉਹਦਾ ਜੀਵਨ ਗਿਰਾਵਟ ਵਾਲੇ ਪਾਸੇ ਜਾਣਾ ਵੀ ਸੁਭਾਵਿਕ ਹੈ। ਮਾਇਆ ਕੇਵਲ ਇੰਨੀ ਚਾਹੀਦੀ ਹੈ ਜਿਹਦੇ ਨਾਲ ਮਨੁੱਖ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਸਕੇ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਸੋਢੀ ਸੁਲਤਾਨ ਦਾਤਾ ਜੀ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਿਰਾਜੇ ਨੇ 1579 ਈਸਵੀ ਨੂੰ ਅਕਬਰ ਬਾਦਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਸਾਰੇ ਮੁਗਲ ਬਾਦਸ਼ਾਹਾਂ ਦੇ ਵਿੱਚੋਂ ਕੇਵਲ ਅਕਬਰ ਇੱਕ ਐਸਾ ਬਾਦਸ਼ਾਹ ਹੈ ਜਿਹਨੇ ਸੋਹਣੇ ਢੰਗ ਦੇ ਨਾਲ ਆਪਣੇ ਰਾਜ ਪ੍ਰਬੰਧ ਨੂੰ ਚਲਾਇਆ ਤੇ ਸਾਰਿਆਂ ਧਰਮਾਂ ਦਾ ਮਾਣ ਸਨਮਾਨ ਕੀਤਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਉਹਨੇ ਸਤਿਗੁਰਾਂ ਦੇ ਚਰਨਾਂ ਤੇ 101 ਮੋਹਰਾਂ ਭੇਟ ਕੀਤੀਆਂ, ਪਰ ਉਹ ਬੜਾ ਹੈਰਾਨ ਹੋਇਆ ਜੀ ਵੀ ਸਤਿਗੁਰੂ ਮਹਾਰਾਜ ਜੀ ਨੇ ਜਿੰਨੀਆਂ ਮੋਹਰਾਂ ਉਹਨੇ ਭੇਟ ਕੀਤੀਆਂ ਸਨ ਸਾਰੀਆਂ ਉਸੇ ਵੇਲੇ ਗਰੀਬਾਂ ਦੇ ਵਿੱਚ ਵੰਡ ਦਿੱਤੀਆਂ। ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੰਗਤੇ ਬੈਠੇ ਨੇ, ਭਿਖਾਰੀ ਬੈਠੇ ਨੇ, ਉਹਨਾਂ ਵਿੱਚ ਮਹਾਰਾਜ ਨੇ ਆਖਿਆ ਵੀ ਜਾ ਕੇ ਵੰਡ ਦਿਓ। ਅਕਬਰ ਨੇ ਹੈਰਾਨ ਹੋ ਕੇ ਪੁੱਛਿਆ, ਮਹਾਰਾਜ ਤੁਹਾਨੂੰ ਮਾਇਆ ਦੀ ਲੋੜ ਨਹੀਂ, ਤੁਹਾਡਾ ਮਾਇਆ ਨਾਲ ਕੋਈ ਪਿਆਰ ਨਹੀਂ? ਸਤਿਗੁਰੂ ਮਹਾਰਾਜ ਨੇ ਆਖਿਆ, ਅਕਬਰ ਧਿਆਨ ਨਾਲ ਬਚਨ ਸੁਣੀ, ਜਦੋਂ ਸੌਣ ਦਾ ਮਹੀਨਾ ਹੁੰਦਾ ਵਰਖਾ ਬਹੁਤ ਹੁੰਦੀ ਹੈ, ਜ਼ਿਆਦਾ ਵਰਖਾ ਹੋਣ ਦੇ ਨਾਲ ਜ਼ਿਆਦਾ ਹਰਿਆਲੀ ਦੇ ਕਰਕੇ ਪਾਣੀ ਦੇ ਕਰਕੇ ਮੱਛਰ ਵੀ ਬੜਾ ਪੈਦਾ ਹੁੰਦਾ, ਮੱਖੀਆਂ ਬੜੀਆਂ ਪੈਦਾ ਹੁੰਦੀਆਂ ਨੇ, ਕੀੜੇ ਪਤੰਗੇ ਬਹੁਤ ਆ ਜਾਂਦੇ ਨੇ ਜੀ। ਸਾਹਿਬ ਕਹਿੰਦੇ ਨੇ ਜਿਸ ਤਰ੍ਹਾਂ ਮੀਂਹ ਜ਼ਿਆਦਾ ਪਵੇ, ਲੋੜ ਤੋਂ ਵੱਧ ਪਵੇ, ਮੱਖੀਆਂ ਮੱਛਰ ਕੀੜੇ ਮਕੌੜੇ ਪੈਦਾ ਹੁੰਦੇ ਨੇ, ਜਦੋਂ ਧਨ ਬਹੁਤਾਤ ਵਿੱਚ ਆ ਜਾਵੇ ਤੇ ਉਦੋਂ ਮਨੁੱਖ ਦੇ ਮਨ 'ਚ ਵਿਕਾਰ ਪੈਦਾ ਹੁੰਦੇ ਨੇ। ਇਹੋ ਕਾਰਨ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਵਿੱਚ ਸਾਨੂੰ ਸਮਝਾਇਆ ਕਿ ਜਿਸ ਗ੍ਰਹਿ ਬਹੁਤ ਸਹਿ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੋਹੇ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਏ। ਜਿਹਦੇ ਕੋਲ ਬਹੁਤ ਮਾਇਆ ਜੀ ਉਹ ਵੀ ਪਰੇਸ਼ਾਨ ਹੈ, ਤੇ ਜਿਹਦੇ ਕੋਲ ਹੈ ਨਹੀਂ ਉਹ ਵੀ ਤੰਗ ਹੈ। ਜਿਹਦੇ ਕੋਲ ਨਾ ਬਹੁਤੀ ਜ਼ਿਆਦਾ ਤੇ ਨਾ ਬਹੁਤ ਥੋੜੀ, ਜਿਹਦਾ ਗੁਜ਼ਾਰਾ ਸੋਹਣੇ ਢੰਗ ਨਾਲ ਹੋ ਰਿਹਾ ਹੈ, ਮਹਾਰਾਜ ਕਹਿੰਦੇ ਉਹਨੂੰ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਤੋ ਸਾਹਿਬ ਜੀ ਨੇ ਕਿਰਪਾ ਕੀਤੀ, ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ। ਜ਼ਹਿਰ ਦੇ ਵਿੱਚੋਂ ਕਿਸੇ ਨੂੰ, ਮਾਇਆ ਦੇ ਵਿੱਚੋਂ ਕਿਸੇ ਨੂੰ ਰੱਜ ਪ੍ਰਾਪਤ ਨਹੀਂ ਹੋ ਸਕਦਾ ਜੀ।
ਜੋ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਾਰ ਕਹਾਂ ਅਗਾਈ।
ਬੜੀ ਪਿਆਰੀ ਉਦਾਹਰਨ ਦੇ ਰਹੇ ਨੇ ਮਹਾਰਾਜ। ਕਹਿੰਦੇ ਜਿਸ ਤਰੀਕੇ ਦੇ ਨਾਲ ਅੱਗ ਕਦੇ ਵੀ ਬਾਲਣ ਦੇ ਨਾਲ ਰੱਜਦੀ ਨਹੀਂ, ਇਸ ਤਰ੍ਹਾਂ ਮਾਇਆ ਨਾਲ ਮਨੁੱਖ ਨੂੰ ਕਦੀ ਰੱਜ ਨਹੀਂ ਆ ਸਕਦਾ। ਪਿਆਰੀ ਸਾਧ ਸੰਗਤ, ਅੱਗ ਦਾ ਕੀ ਸੁਭਾਅ ਹੈ? ਭਾਵੇਂ ਸਾਰੇ ਸੰਸਾਰ ਦੀਆਂ ਲੱਕੜਾਂ ਲਿਆ ਕੇ ਉਹਦੇ ਸਾਹਮਣੇ ਢੇਰੀ ਕਰ ਦਿਓ, ਸਾਰਿਆਂ ਨੂੰ ਸਾੜ ਕੇ ਸਵਾਹ ਕਰ ਦੇਗੀ, ਤੇ ਕਦੇ ਹੋ ਸਕਦਾ ਵੀ ਅੱਗ ਕਹਿ ਦੇਵੇ ਕਿ ਮੈਂ ਰੱਜ ਗਈ ਹਾਂ। ਜਿਵੇਂ ਅੱਗ ਕਹਿੰਦੇ ਬਾਲਣ ਦੇ ਨਾਲ ਰੱਜਦੀ ਨਹੀਂ, ਇਵੇਂ ਜਿਹੜਾ ਤ੍ਰਿਸ਼ਨਾਲੂ ਮਨੁੱਖ ਹੈ ਉਹਦਾ ਅੰਦਰ ਕਦੇ ਮਾਇਆ ਨਾਲ ਰੱਜਦਾ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਜੀ, ਮਹਾਰਾਜ ਕਹਿੰਦੇ ਨੇ, ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ। ਮਾਰੂ ਦਾ ਭਾਵ ਜੇ ਮਾਰੂ ਥਲ। ਰੇਗਿਸਤਾਨ ਦੇ ਵਿੱਚ, ਮਾਰੂ ਥਲ ਦੇ ਵਿੱਚ ਜਿੰਨਾ ਮਰਜ਼ੀ ਮੀਂਹ ਪੈ ਜਾਵੇ, ਉਹ ਕਦੇ ਵੀ ਮੀਂਹ ਦੇ ਪਾਣੀ ਨਾਲ ਰੱਜੇਗਾ ਨਹੀਂ, ਕਿਉਂਕਿ ਸਾਰੇ ਵਜੂਦ ਵਿੱਚ ਰੇਤ ਹੀ ਹੈ। ਅੱਗੀ ਲਹਿ ਨਾ ਭੁੱਖ, ਅੱਗ ਜਿਹੜੀ ਕਦੇ ਵੀ ਬਾਲਣ ਦੇ ਨਾਲ ਰੱਜੇਗੀ ਨਹੀਂ। ਤੇ ਮਹਾਰਾਜ ਕਹਿੰਦੇ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿਸੁਕ। ਰਾਜਾ ਭਾਵੇਂ ਸਾਰੀ ਜ਼ਿੰਦਗੀ ਰਾਜ ਕਰਦਾ ਰਹੇ ਜੀ, ਕਦੇ ਵੀ ਰੱਜਦਾ ਨਹੀਂ, ਮਰਨ ਤੱਕ ਵੀ ਯਤਨ ਕਰਦਾ ਵੀ ਅਜੇ ਹੋਰ ਕਿਤੇ 2-4 ਸਾਲ ਰਾਜ ਕਰ ਜਾਵਾਂ। ਤੇ ਜਿਹੜੇ ਦਰਿਆ ਨੇ, ਜਿਹੜੀਆਂ ਨਦੀਆਂ ਨੇ, ਮਹਾਰਾਜ ਕਹਿੰਦੇ ਉਹ ਪਾਣੀ ਨਾਲ ਕਦੇ ਰੱਜਦੀਆਂ ਨਹੀਂ, ਜਿੰਨਾ ਮਰਜ਼ੀ ਪਾਣੀ ਉਹਨਾਂ 'ਚ ਭਰ ਜਾਵੇ। ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ। ਜਿਵੇਂ ਦਰਿਆ ਪਾਣੀ ਨਾਲ ਨਹੀਂ ਰੱਜਦਾ, ਜਿਵੇਂ ਰਾਜਾ ਰਾਜ ਕਰਦਿਆਂ ਨਹੀਂ ਰੱਜਦਾ, ਜਿਵੇਂ ਮਾਰੂ ਥਲ ਰੇਤ ਨਾਲ ਨਹੀਂ ਰੱਜਦਾ, ਇਹ ਪਾਣੀ ਨਾਲ ਨਹੀਂ ਰੱਜਦਾ ਜੀ, ਜਿਵੇਂ ਅੱਗ ਬਾਲਣ ਦੇ ਨਾਲ ਰੱਜਦੀ ਨਹੀਂ, ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਨੂੰ ਕਦੇ ਵੀ ਰੱਜ ਨਹੀਂ ਆ ਸਕਦਾ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਬਹੁਤ ਗੁਰੂ ਦੀ ਕਿਰਪਾ ਹੋਵੇ ਤੇ ਕਿਸੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਜਿਹੜੀ ਗੁਰਮੁਖੋਂ ਬੁੱਝਦੀ ਹੈ ਤੇ ਉਹਦਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ। ਨਹੀਂ ਤੇ ਬਹੁਤੇ ਜਿਹੜੇ ਨੇ ਉਹ ਤ੍ਰਿਸ਼ਨਾ ਦੇ ਵਿੱਚ ਹੀ ਸੰਸਾਰ 'ਤੇ ਆਏ ਤੇ ਤ੍ਰਿਸ਼ਨਾ ਦੇ ਵਿੱਚ ਵਿੜੇ ਹੋਏ ਸੰਸਾਰ ਤੋਂ ਚਲੇ ਗਏ। ਹੁਣ ਸਾਡੇ ਇਤਿਹਾਸ ਵਿੱਚ ਐਸੇ ਗੁਰਮੁਖ ਪਿਆਰਿਆਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਆਈ, ਪਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਪ੍ਰਾਪਤ ਹੋਇਆ ਤੇ ਤ੍ਰਿਸ਼ਨਾ ਤੋਂ ਦੂਰ ਰਹਿ ਕੇ ਉਹਨਾਂ ਨੇ ਨਾਮ ਤੇ ਬਾਣੀ ਦੀ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਲਿਆ। ਪਿਆਰੀ ਸਾਧ ਸੰਗਤ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ 52 ਕਵੀ ਸਨ ਤੇ ਉਹਨਾਂ 52 ਕਵੀਆਂ ਦੇ ਵਿੱਚੋਂ ਇੱਕ ਦਾ ਨਾਂ ਸੀ ਭਾਈ ਅੰਮ੍ਰਿਤ ਰਾਏ, ਜਿਹੜਾ ਲਾਹੌਰ ਦੀ ਧਰਤੀ ਦਾ ਰਹਿਣ ਵਾਲਾ ਹੈ। ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਆਇਆ, ਗੁਰੂ ਸਾਹਿਬ ਦੀ ਅਸੀਸ ਨੂੰ, ਪਿਆਰ ਨੂੰ ਮਾਣਿਆ, ਲਿਵ ਜੁੜ ਗਈ। ਲੰਮੇ ਸਮੇਂ ਬਾਅਦ ਆਪਣੇ ਸ਼ਹਿਰ ਲਾਹੌਰ ਆਪਣੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਗਿਆ। ਲਾਹੌਰ ਦੀ ਧਰਤੀ ਤੇ ਉਹਦਾ ਇੱਕ ਬੜਾ ਪਰਮ ਮਿੱਤਰ ਸੀ ਭਾਈ ਸੁਜਾਨ ਰਾਏ, ਜਿਹੜਾ ਵੈਦਗੀ ਦਾ ਕੰਮ ਕਰਨ ਵਾਲਾ ਸੀ ਜੀ। ਇਤਿਹਾਸ ਨੇ ਲਿਖਿਆ ਵੀ ਉਹ ਵੈਦਗੀ ਬਣ ਕੇ, ਵੈਦਗੀ ਕਰਨ ਲੱਗਾ ਵੈਦ ਬਣ ਕੇ, ਤੇ ਜਿਹੜਾ ਅੰਮ੍ਰਿਤ ਰਾਏ ਸੀ ਉਹ ਗਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਚਲਾ ਗਿਆ। 5 ਸਾਲਾਂ ਦੇ ਦੌਰਾਨ, 32 ਸਾਲ ਦੀ ਉਮਰ ਦੇ ਵਿੱਚ ਜਿਹੜਾ ਸੁਜਾਨ ਰਾਏ, ਉਹਦੀ ਬਹੁਤ ਚਰਚਾ ਹੋਈ। ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜਿਹਦਾ ਵੀ ਉਹਨੇ ਇਲਾਜ ਕੀਤਾ, ਉਹ ਤੰਦਰੁਸਤ ਹੋ ਗਿਆ। ਬਹੁਤ ਮਾਇਆ ਬਣਾ ਲਈ, ਸੋਹਣਾ ਘਰ ਬਣਾ ਲਿਆ, ਪਦਾਰਥ ਇਕੱਠੇ ਕਰ ਲਏ, ਜਾਇਦਾਦਾਂ ਬਣਾ ਲਈਆਂ। ਜਦੋਂ ਅੰਮ੍ਰਿਤ ਰਾਏ ਉਹਨੂੰ ਮਿਲਣ ਵਾਸਤੇ ਆਇਆ, ਗੱਲਾਂ ਬਾਤਾਂ ਹੋਈਆਂ, ਸੁਜਾਨ ਰਾਏ ਨੇ ਆਖਿਆ, ਗੁਰਮੁਖਾ, ਮੇਰੇ ਕੋਲ ਸੰਸਾਰ ਦੀ ਹਰ ਇੱਕ ਚੀਜ਼ ਆ ਗਈ, ਮਾਲਕ ਨੇ ਮੈਨੂੰ ਸਭ ਕੁਝ ਬਖਸ਼ ਦਿੱਤਾ ਹੈ, ਪਰ ਅੰਦਰ ਮੇਰਾ ਅਜੇ ਵੀ ਟਿਕਦਾ ਨਹੀਂ, ਅਜੇ ਵੀ ਰੱਜ ਨਹੀਂ ਆਉਂਦਾ, ਕੀ ਕਰਾਂ? ਜਿਹੜਾ ਅੰਦਰ ਟਿਕ ਜਾਵੇ। ਉਸ ਵੇਲੇ ਅੰਮ੍ਰਿਤ ਰਾਏ ਨੇ ਆਖਿਆ ਵੀ ਸੁਜਾਨ ਰਾਏ, ਜੇ ਤੂੰ ਅੰਦਰਲਾ ਟਿਕਾ ਚਾਹੁੰਦਾ, ਜੇ ਚਾਹੁੰਦਾ ਵੀ ਤ੍ਰਿਸ਼ਨਾ ਬੁੱਝ ਜਾਏ ਨਾ, ਤੇ ਫਿਰ ਚੱਲ ਮੇਰੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਚਲੀਏ। ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੁਜਾਨ ਰਾਏ ਅੰਮ੍ਰਿਤ ਰਾਏ ਦੇ ਨਾਲ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਗਿਆ। ਮਹਾਰਾਜ ਦਾ ਪਾਵਨ ਦਰਬਾਰ ਸਜਿਆ ਹੋਇਆ ਹੈ। ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਜੀ, ਅਤੇ ਪਿਛਾਂ ਜਾ ਕੇ ਇੱਕ ਕੰਧ ਨਾਲ ਢੋ ਲਾ ਕੇ ਖਲੋ ਗਿਆ, ਸੰਗਤ ਵਿੱਚ ਨਹੀਂ ਬੈਠਾ। ਸ਼ਾਮਾਂ ਪਈਆਂ, ਦੀਵਾਨ ਦੀ ਸਮਾਪਤੀ ਹੋਈ। ਕਲਗੀਧਰ ਮਹਾਰਾਜ ਆਪਣੇ ਮਹਿਲਾਂ ਨੂੰ ਜਾਣ ਲੱਗੇ। ਸਤਿਗੁਰਾਂ ਨੇ ਆਪਣੇ ਟੇਲੀਏ ਸਿੱਖ ਨੂੰ ਆਖਿਆ ਵੀ ਉਹ ਜਿਹੜਾ ਗੁਰਮੁਖ ਪਿਆਰਾ ਸਵੇਰ ਦਾ ਆਇਆ ਨਾ, ਜਿਹੜਾ ਕੰਧ ਨਾਲ ਢੋ ਲਾ ਕੇ ਖਲੋਤਾ, ਉਹਨੂੰ ਸਾਡੇ ਕੋਲ ਬੁਲਾ ਕੇ ਲਿਆਓ। ਮਹਾਰਾਜ ਦੇ ਕੋਲ ਆਇਆ ਜੀ। ਸਾਹਿਬ ਨੇ ਪੁੱਛਿਆ ਵੀ ਗੁਰਮੁਖਾ ਕਿੱਥੋਂ ਆਇਆ? ਪਾਤਸ਼ਾਹ ਲਾਹੌਰ ਤੋਂ ਆਇਆ ਜੀ। ਸਾਹਿਬ ਨੇ ਆਖਿਆ ਫਿਰ ਮੱਥਾ ਟੇਕ ਕੇ ਸੰਗਤ ਵਿੱਚ ਕਿਉਂ ਨਹੀਂ ਬੈਠਾ? ਕਹਿਣ ਲੱਗਾ, ਸੱਚੇ ਪਾਤਸ਼ਾਹ ਮਹਾਰਾਜ, ਮੈਂ ਚਾਹੁੰਦਾ ਸਾਂ ਕਿ ਆਪ ਜੀ ਦੇ ਦਰਸ਼ਨ ਦੀਦਾਰੇ ਕਰਦਾ ਰਵਾਂ, ਇਸ ਵਾਸਤੇ ਮੈਂ ਸੰਗਤ ਵਿੱਚ ਨਹੀਂ ਬੈਠਾ। ਸਾਹਿਬ ਨੇ ਆਖਿਆ ਸੰਗਤ ਵਿੱਚ ਖਲੋ ਕੇ ਦਰਸ਼ਨ ਕਰ ਲੈਂਦਾ? ਉਹਨੇ ਆਖਿਆ ਮਹਾਰਾਜ ਜੀ, ਮੈਂ ਖਲੋ ਜਾਂਦਾ ਅਤੇ ਜਿਹੜੇ ਮੇਰੇ ਪਿੱਛੇ ਬੈਠੇ ਸਨ ਉਹਨਾਂ ਨੂੰ ਆਪ ਜੀ ਦੇ ਦੀਦਾਰ ਨਹੀਂ ਸੀ ਹੋਣੇ, ਇਸ ਵਾਸਤੇ ਮੈਂ ਪਿੱਛੇ ਜਾ ਕੇ ਖਲੋ ਕੇ ਆਪ ਜੀ ਦੇ ਦੀਦਾਰ ਕਰਦਾ ਰਿਹਾ। ਮਾਲਕ ਨੇ ਆਖਿਆ ਸੁਜਾਨ ਰਾਏ, ਹੁਣ ਅਸੀਂ ਆਪਣੇ ਮਹਿਲਾਂ ਨੂੰ ਚਲੇ ਜਾਣਾ ਅਤੇ ਸਾਡਾ ਜਿਹੜਾ ਸਰੀਰ ਹੈ ਤੈਨੂੰ ਨਜ਼ਰ ਨਹੀਂ ਆਉਣਾ। ਜੇ ਤੈਨੂੰ ਐਸਾ ਢੰਗ ਦੱਸ ਦਈਏ ਜਿਹਦੇ ਨਾਲ ਤੂੰ ਹਰ ਵਕਤ ਸਾਡੇ ਦੀਦਾਰ ਕਰ ਸਕੇ ਤਾਂ ਫਿਰ। ਕਹਿਣ ਲੱਗਾ ਮਹਾਰਾਜ ਜੀ, ਇੰਨੀ ਕਿਰਪਾ ਹੋ ਜਾਵੇ ਤਾਂ ਹੋਰ ਕੀ ਚਾਹੀਦਾ। ਸਤਿਗੁਰਾਂ ਨੇ ਆਖਿਆ ਫਿਰ ਇੱਥੋਂ ਦੌੜ ਜਾ, ਦੌੜਦਾ ਜਾ, ਜਿੱਥੇ ਜਾ ਕੇ ਤੇਰੇ ਪੈਰ ਰੁਕ ਜਾਣ, ਥੱਕ ਜਾਵੇਂ, ਉੱਥੇ ਕੁੱਲੀ ਪਾ ਕੇ ਬਹਿ ਜਾਵੀਂ, ਗਰੀਬਾਂ ਦਾ ਲੋੜਵੰਦਾਂ ਦਾ ਇਲਾਜ ਕਰੀ, ਮਦਦ ਕਰੀ, ਜਦੋਂ ਤੱਕ ਅਸੀਂ ਬੁਲਾਈਏ ਨਾ ਤੂੰ ਸਾਡੇ ਦਰਸ਼ਨ ਕਰਨ ਵਾਸਤੇ ਨਹੀਂ ਆਉਣਾ। ਸਤ ਵਚਨ ਕਹਿ ਕੇ ਗੁਰਮੁਖੋ ਦੌੜਿਆ, ਕਈ ਵਾਰਾਂ ਡਿੱਗਿਆ, ਕਈ ਵਾਰਾਂ ਉੱਠਿਆ, ਅਤੇ ਦੌੜਦਾ ਦੌੜਦਾ ਕੀਰਤਪੁਰ ਸਾਹਿਬ ਦੀ ਧਰਤੀ ਦੇ ਲਾਗੇ ਚਲਾ ਗਿਆ। ਬੇਹੋਸ਼ ਹੋ ਕੇ ਡਿੱਗੇ ਨੂੰ ਜਦੋਂ ਲੋਕਾਂ ਨੇ ਜਲ ਪਾਣੀ ਛਕਾ ਕੇ ਹੋਸ਼ ਵਿੱਚ ਲਿਆਂਦਾ, ਸਾਰੀ ਵਾਰਤਾ ਸੁਣਾਈ ਅਤੇ ਕੱਖਾਂ ਦੀ ਕੁੱਲੀ ਪਾ ਕੇ ਰਹਿਣ ਲੱਗਾ ਜੀ। ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਉਹਨੇ ਲੋਕਾਂ ਦਾ, ਗਰੀਬਾਂ ਦਾ, ਦੁਖੀਆਂ ਦਾ ਇਲਾਜ ਕਰਨਾ ਆਰੰਭ ਕੀਤਾ। ਬਹੁਤ ਚਰਚਾ ਹੋਈ। ਇੱਕ ਸਾਲ ਬੀਤਿਆ, ਦੋ ਬੀਤੇ, ਤਿੰਨ ਬੀਤੇ, ਸਵਾ ਪੰਜਾਂ ਸਾਲਾਂ ਦਾ ਸਮਾਂ ਬਤੀਤ ਹੋ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹਨੂੰ ਬੁਲਾਇਆ ਨਹੀਂ। ਹੁਣ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੇ ਨੇੜੇ ਹੀ ਹੈ ਜੀ। ਦਿਲ ਬੜਾ ਕਰਦਾ ਸੀ ਮਹਾਰਾਜ ਦੇ ਦਰਸ਼ਨ ਕਰਾਂ, ਚਰਨਾਂ 'ਤੇ ਮੱਥਾ ਟੇਕਾਂ। ਹੁਕਮ ਸੀ ਕਿ ਤੂੰ ਸਾਡੇ ਬੁਲਾਏ ਬਿਨਾਂ ਆਉਣਾ ਨਹੀਂ। ਸਵਾ ਪੰਜ ਸਾਲ ਦਾ ਸਮਾਂ ਕਹਿੰਦੇ ਲੰਘਿਆ। ਉਹਨੇ ਚੰਦਨ ਦੀ ਚੌਂਕੀ ਤਿਆਰ ਕਰ ਲਈ, ਆਸਣ ਬਣਾ ਲਿਆ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਉਣਾ ਹੈ ਅਤੇ ਮੈਂ ਸਤਿਗੁਰੂ ਦੇ ਚਰਨ ਪਰਸ ਕੇ ਭਾਗਾਂ ਵਾਲੇ ਬਣਨਾ ਹੈ। ਇੱਕ ਦਿਨ ਕਹਿੰਦੇ ਅੰਮ੍ਰਿਤ ਵੇਲੇ ਉੱਠਿਆ, ਨਿਤਨੇਮ ਕਰਦਿਆਂ, ਸਿਮਰਨ ਕਰਦਿਆਂ ਐਸੀ ਸੁਰਤ ਜੁੜੀ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨ ਪਕੜ ਲਏ ਅਤੇ ਆਨੰਦਾਂ ਦੀ ਪੁਰੀ ਤੋਂ ਮਹਾਰਾਜ ਘੋੜੇ 'ਤੇ ਸਵਾਰ ਹੋ ਕੇ ਤੁਰੇ ਆਪਣੇ ਸਿੱਖ ਨੂੰ ਦਰਸ਼ਨ ਦੇਣ ਵਾਸਤੇ। ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤ ਵੇਲੇ ਚੱਲੇ ਅਤੇ ਜਦੋਂ ਸੁਜਾਨ ਰਾਏ ਦੀ ਕੱਖਾਂ ਦੀ ਕੁੱਲੀ ਦੇ ਬਾਹਰ ਆਏ ਜੀ, ਉਹਦਾ ਨਾਂ ਲੈ ਕੇ ਆਵਾਜ਼ ਮਾਰੀ, ਸਤਿਗੁਰੂ ਮਹਾਰਾਜ ਅੰਦਰ ਆਏ, ਸਤਿਗੁਰੂ ਦੇ ਚਰਨਾਂ 'ਤੇ ਟੈ ਪਿਆ। ਭਾਈ ਵੀਰ ਸਿੰਘ ਨੇ ਲਿਖਿਆ ਵੀ ਇੰਨਾ ਵਿਰਾਗ ਆਇਆ, ਇੰਨਾ ਆਨੰਦ ਆਇਆ, ਸਤਿਗੁਰੂ ਦੇ ਚਰਨਾਂ 'ਤੇ ਢੱਠੇ ਦੀ ਸਮਾਧੀ ਲੱਗ ਗਈ ਜੀ। ਇਹ ਵੀ ਖਿਆਲ ਨਹੀਂ ਰਿਹਾ ਕਿ ਮਹਾਰਾਜ ਨੂੰ ਕੋਈ ਜਲ ਪਾਣੀ ਛਕਾ ਲਵਾਂ, ਸਤਿਗੁਰੂ ਪਾਤਸ਼ਾਹ ਦੀ ਸੇਵਾ ਕਰ ਲਵਾਂ। ਥੋੜ੍ਹਾ ਸਮਾਂ ਲੰਘਿਆ ਅਤੇ ਇੰਨੇ ਚਿਰ ਨੂੰ ਕੀ ਹੋਇਆ ਵੀ ਗਰੀਬ ਔਰਤ ਨੇ ਆ ਕੇ ਉਹਦਾ ਨਾਂ ਲੈ ਕੇ ਆਵਾਜ਼ ਮਾਰੀ। ਉਹਦੀ ਨਹੁੰ ਨੂੰ ਸੂਲ ਉੱਠਿਆ ਸੀ ਅਤੇ ਅੰਮ੍ਰਿਤ ਵੇਲੇ ਵਿਚਾਰੀ ਤਰਲੇ ਮਾਰਦੀ ਵੈਦ ਦੇ ਕੋਲ ਆਈ। ਜਦੋਂ ਸੁਜਾਨ ਰਾਏ ਨੇ ਉਸ ਬੀਬੀ ਦੀ ਆਵਾਜ਼ ਨੂੰ ਸੁਣਿਆ ਜੀ, ਸਮਾਧੀ ਖੁੱਲ੍ਹ ਗਈ, ਅੱਖਾਂ ਖੁੱਲ੍ਹ ਗਈਆਂ। ਹੁਣ ਮਨ 'ਚ ਦੋ ਸਵਾਲ ਆਏ ਨੇ ਵੀ ਸਵਾ ਪੰਜਾਂ ਸਾਲਾਂ ਬਾਅਦ ਸਤਿਗੁਰੂ ਮਹਾਰਾਜ ਮੇਰੀ ਕੁੱਲੀ ਵਿੱਚ ਆਏ ਨੇ, ਜੇ ਮੈਂ ਗੁਰੂ ਦੇ ਦਰਸ਼ਨ ਨਹੀਂ ਕਰਦਾ, ਸੇਵਾ ਨਹੀਂ ਕਰਦਾ, ਤਾਂ ਵੀ ਬੇਮੁਖਤਾਈ ਹੈ। ਅਤੇ ਜੇ ਮਾਂ ਦੀ ਨਹੁੰ ਦਾ ਇਲਾਜ ਕਰਨ ਵਾਸਤੇ ਨਹੀਂ ਜਾਂਦਾ, ਤਾਂ ਵੀ ਗੁਰੂ ਦੇ ਹੁਕਮ ਦੀ ਉਲੰਘਣਾ ਹੈ ਜੀ। ਮਨ ਵਿੱਚ ਇੱਕ ਦੁਬਧਾ ਬਣ ਗਈ ਜੀ। ਭਾਈ ਵੀਰ ਸਿੰਘ ਨੇ ਲਿਖਿਆ, ਇੰਨੇ ਚਿਰ ਨੂੰ ਸੱਦ ਵਿਆਕਲ ਕੂਕ ਕਰੇਂਦੀ ਆਈ, ਦਿਆਂ ਦੁਹਾਈ ਸੁਣੋ ਵੈਦ ਜੀ ਮੇਰੀ ਕਰੋ ਸਮਾਈ, ਤਰਬ ਕੀ ਸੁਣ ਕੇ ਸੂਰਤ ਸਿੱਖ ਦੀ ਬਾਹਰ ਮੁਖੀ ਹੁਣ ਹੋਈ, ਸਮਝ ਪਈ ਦਿਲ ਦੁਬਧਾ ਆਈ ਸੁਰਤੀ ਸੋਚ ਪਰੋਈ, ਬਾਹਰ ਹੈ ਕੋਈ ਦੁਖੀਆ ਆਇਆ ਜੋ ਉੱਚੀ ਹੈ ਰੋਇਆ, ਇੱਧਰ ਸਤਿਗੁਰਾਂ ਦਰਸ਼ਨ ਦਿੱਤੇ ਧਿਆਨ ਸਿੱਧ ਹੈ ਹੋਇਆ। ਮਨ ਵਿੱਚ ਇਹ ਸੋਚਦਾ ਹੈ, ਮਨ ਵਿੱਚ ਇਹ ਸੋਚਦਾ ਵੀ ਜੇ ਮੈਂ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਨਹੀਂ ਟਿਕਦਾ ਤਾਂ ਵੀ ਬੇਮੁਖਤਾਈ ਹੈ, ਤੇ ਜੇ ਚਲਾ ਜਾਂਦਾ ਤੇ ਗੁਰੂ ਦੇ ਹੁਕਮ ਦੀ ਉਲੰਘਣਾ ਹੈ। ਸਿੱਖ ਸਿੱਖ ਦੀਆਂ ਇਹ ਸ਼ਿਨਲੱਦੀ, ਜਾਵਾਂ ਬੇਮੁਖਤਾਈ, ਨਾ ਜਾਵਾਂ ਤੇ ਹੁਕਮ ਅਦੂਲੀ, ਤਾਂ ਵੀ ਬੇਮੁਖਤਾਈ। ਤੇ ਫਿਰ ਸੋਚਿਆ, ਕਹਿੰਦਾ ਆਦਰ ਦਿਆਂ ਕੇ ਹੁਕਮ ਮਨਾਵਾਂ, ਪਹਿਲਾਂ ਹੁਕਮ ਮਨਾਵਾਂ ਫਿਰ ਪਿਆਰੇ ਦੇ ਚਰਨੀ ਲੱਗ ਕੇ ਰੋ ਰੋ ਭੁੱਲ ਬਖਸ਼ਾਵਾਂ। ਪਹਿਲਾਂ ਸਤਿਗੁਰੂ ਦਾ ਹੁਕਮ ਮੰਨ ਕੇ ਮੈਂ ਸੇਵਾ ਕਰਨ ਵਾਸਤੇ ਜਾਣਾ, ਗੁਰੂ ਤੇ ਮਨਾ ਲਵਾਂਗੇ, ਪਰ ਜੇ ਸੇਵਾ ਦੇ ਵਿੱਚ ਵਿਘਨ ਪੈ ਗਿਆ ਤੇ ਫਿਰ ਸਤਿਗੁਰੂ ਪਾਤਸ਼ਾਹ ਪ੍ਰਸੰਨ ਨਹੀਂ ਹੋਣੇ। ਝੋਲਾ ਫੜ ਕੇ ਮਾਂ ਦੀ ਨਹੁੰ ਦਾ ਇਲਾਜ ਕਰਨ ਵਾਸਤੇ ਗਿਆ, ਜਦੋਂ ਵਾਪਸ ਆਇਆ ਅੱਖਾਂ ਨੀਵੀਆਂ ਸਨ, ਵੀ ਸਤਿਗੁਰੂ ਮਹਾਰਾਜ ਕੀ ਕਹਿਣਗੇ ਵੀ ਸੁਜਾਨ ਰਾਏ ਤੇਰੇ ਘਰ ਆਏ ਤੇ ਤੂੰ ਘਰ ਛੱਡ ਕੇ ਬਾਹਰ ਚਲਾ ਗਿਆ। ਜਦੋਂ ਆਪਣੀ ਕੁੱਲੀ ਦੇ ਸਾਹਮਣੇ ਗਿਆ ਤੇ ਕੀ ਵੇਖਿਆ ਵੀ ਆਨੰਦਪੁਰ ਸਾਹਿਬ ਤੋਂ ਸਾਰੀਆਂ ਸੰਗਤਾਂ ਆ ਗਈਆਂ ਨੇ, ਦੀਵਾਨ ਸਜੇ ਹੋਏ ਨੇ, ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਕੇ ਭੁੱਲ ਬਖਸ਼ਾਉਣ ਲੱਗਾ ਤੇ ਮਹਾਰਾਜ ਨੇ ਛਾਤੀ ਨਾਲ ਲਾ ਕੇ ਆਖਿਆ, ਗੁਰੂ ਕੇ ਸਿਖਾ ਤੂੰ ਧਨ ਹੈ, ਤੂੰ ਸਾਡੇ ਹੁਕਮ ਨੂੰ ਮੰਨ ਲਿਆ ਹੈ। ਭਾਈ ਵੀਰ ਸਿੰਘ ਨੇ ਲਿਖਿਆ, ਕਹਿੰਦੇ ਕੋਮਲ ਹੱਥ ਸਿਰ ਉੱਪਰ ਫੇਰਿਆ, ਚੱਕ ਗਲੇ ਸਿੱਖ ਲਾਇਆ, ਘਾਲ ਤੁਹਾਡੀ ਪੂਰੀ ਹੋਈ ਇਹ ਵਰ ਮੁੱਖੋਂ ਅਲਾਇਆ, ਬਚਨ ਕਮਾਵੇ ਜਿਹੜਾ ਕੋਈ ਉਹ ਮੈਨੂੰ ਹੈ ਪਿਆਰਾ, ਸਿੱਖ ਉਹ ਸਤ ਸੰਗੀ ਉਹ ਮੇਰਾ ਪੁੱਤ ਦੁਲਾਰਾ, ਨਾਲ ਲੈ ਗਏ ਸਤਿਗੁਰ ਉਸ ਨੂੰ ਸੰਗਤ ਨਾਲ ਰਲਾਇਆ, ਨਾਮ ਸੁਜਾਨ ਸਿੰਘ ਉਸ ਨੂੰ ਬਖਸ਼ਿਆ, ਟੱਬਰ ਫੇਰ ਬੁਲਾਇਆ। ਮਹਾਰਾਜ ਜੀ ਬਾਂਹ ਫੜ ਕੇ ਆਪਣੇ ਸਿੱਖ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਗਏ, ਖੰਡੇ ਬਾਟੇ ਦੀ ਪੌਲ ਛਕਾ ਕੇ ਸੁਜਾਨ ਸਿੰਘ ਉਹਦਾ ਨਾਮ ਰੱਖਿਆ ਜੀ, ਤੇ ਸਾਰੇ ਪਰਿਵਾਰ ਨੂੰ ਮਹਾਰਾਜ ਜੀ ਨੇ ਬੁਲਾ ਕੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਤਾਂ ਮਹਾਰਾਜ ਕਹਿ ਰਹੇ ਨੇ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਦੇ ਮਨੁੱਖ ਦਾ ਮਨ ਰੱਜਦਾ ਨਹੀਂ, ਨਾਮ ਦੇ ਨਾਲ ਹੀ ਅੰਦਰਲਾ ਰੱਜ ਆਉਂਦਾ ਹੈ ਜੀ।
ਰਹਾਓ
ਮਹਾਰਾਜ ਜੀ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ।
ਮਹਾਰਾਜ ਕਹਿੰਦੇ ਨੇ ਜਿਹੜਾ ਇਨਸਾਨ ਸਾਰਾ ਦਿਨ ਵੰਨ ਸਵੰਨੇ ਪਦਾਰਥ ਹੀ ਛਕੀ ਜਾਂਦਾ ਹੈ ਆਪਣੀ ਜੀਭ ਦੇ ਚਸਕੇ ਨੂੰ ਪੂਰਾ ਕਰਨ ਵਾਸਤੇ, ਕਹਿੰਦੇ ਉਹਦੀ ਭੁੱਖ ਕਦੇ ਮਿਟਦੀ ਨਹੀਂ। ਜਦੋਂ ਪੁਰਾਣਾ ਜ਼ਮਾਨਾ ਸੀ ਨਾ ਪਿਆਰੀ ਸਾਧ ਸੰਗਤ, ਉਦੋਂ ਲੋਕ ਭੁੱਖ ਦੇ ਨਾਲ ਮਰਦੇ ਸਨ। ਅਕਾਲ ਪੈ ਜਾਣਾ, ਲੋਕਾਂ ਨੂੰ ਪ੍ਰਸ਼ਾਦਾ ਪਾਣੀ ਨਾ ਮਿਲਣਾ ਤੇ ਮੌਤ ਹੋ ਜਾਣੀ। ਸੱਚ ਇਹ ਹੈ ਗੁਰਮੁਖੋਂ, ਅੱਜ ਲੋਕ ਭੁੱਖ ਦੇ ਨਾਲ ਨਹੀਂ, ਜ਼ਿਆਦਾ ਖਾਣ ਦੇ ਕਰਕੇ ਮਰਦੇ ਪਏ ਨੇ। ਤੇ ਮਹਾਰਾਜ ਕਹਿੰਦੇ ਨੇ ਜਿਹੜਾ ਸਵਾਦਲੇ ਪਦਾਰਥਾਂ ਦਾ ਸ਼ੌਕੀਨ ਮਨੁੱਖ ਹੈ, ਉਹ ਸਾਰਾ ਦਿਨ ਹੀ ਕੁਝ ਨਾ ਕੁਝ ਛਕੀ ਜਾਂਦਾ ਹੈ, ਪਰ ਉਹਦੇ ਅੰਦਰਲੀ ਭੁੱਖ ਕਦੇ ਮਿਟਦੀ ਨਹੀਂ। ਇੱਕ ਵਾਰੀ ਪ੍ਰਸ਼ਾਦਾ ਛਕ ਲਿਆ ਜੀ, ਤੇ ਫਿਰ ਇਹ ਥੋੜ੍ਹਾ ਹੁੰਦਾ ਵੀ ਆਪਾਂ ਮੁੜ ਕੇ ਦੁਬਾਰਾ ਛਕਣਾ ਨਹੀਂ। ਦਿਨ ਵਿੱਚ 3 ਵਾਰੀ ਪ੍ਰਸ਼ਾਦਾ ਛਕਦੇ ਹਾਂ, ਕਈ 4 ਵਾਰੀ ਵੀ ਛਕਦੇ ਨੇ ਜੀ, ਕੁਝ ਨਾ ਕੁਝ ਮਨੁੱਖ ਛਕੀ ਜਾਂਦਾ ਸਾਰਾ ਦਿਨ। ਸਤਿਗੁਰੂ ਮਹਾਰਾਜ ਨੇ ਤੇ ਬਾਣੀ ਵਿੱਚ ਇੱਕ ਬੜਾ ਪਿਆਰਾ ਬਚਨ ਕੀਤਾ ਜੇ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਸਾ ਬਾਹੀ ਸਾ ਲਾਹ ਜਿੰਨੀ ਧਿਆਇਆ, ਇੱਕ ਮਨ ਸਹੀ ਪੂਰੇ ਸ਼ਾਹ ਵਖਤ ਉੱਪਰ ਲੜ ਮੋਏ, ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ, ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲਣੇ, ਤੀਜਾ ਮੋਹੀ ਗਿਰਾ ਭੁੱਖ ਤਿਖਾ ਦੋਏ ਭੌਂਕੀਆਂ, ਖਾਧਾ ਹੋਏ ਸਵਾਹ ਫਿਰ ਖਾਣੇ ਸਿਉ ਦੋਸਤੀ। ਜਦੋਂ ਕਹਿੰਦੇ ਮਨੁੱਖ ਨੂੰ ਭੁੱਖ ਲੱਗਦੀ ਹੈ ਜੀ, ਉਹ ਪ੍ਰਸ਼ਾਦਾ ਛਕਦਾ ਹੈ, ਜਿਹੜਾ ਛਕਿਆ ਹੁੰਦਾ ਉਹ ਅੰਦਰ ਜਾ ਕੇ ਸਵਾਹ ਬਣ ਜਾਂਦਾ ਤੇ ਫਿਰ ਭੁੱਖ ਲੱਗ ਜਾਂਦੀ ਹੈ। ਹੁਣ ਜਿਵੇਂ ਪਦਾਰਥਾਂ ਨੂੰ ਛਕਣ ਦੀ ਭੁੱਖ ਮਨੁੱਖ ਦੇ ਮਨ ਵਿੱਚੋਂ ਮਿਟਦੀ ਨਹੀਂ, ਇਵੇਂ ਜਿਹੜੇ ਬੰਦੇ ਦਾ ਮਾਇਆ ਦੇ ਨਾਲ ਲੋੜ ਤੋਂ ਵੱਧ ਪਿਆਰ ਬਣ ਜਾਵੇ ਜੀ, ਉਹਦੇ ਅੰਦਰਲੀ ਭੁੱਖ ਵੀ ਕਦੇ ਮਿਟਦੀ ਨਹੀਂ ਹੈ ਜੀ।
ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਭੁੱਖਾ।
ਮਹਾਰਾਜ ਕਹਿੰਦੇ ਨੇ ਜਿਹੜੇ ਮਨੁੱਖ ਨੂੰ ਰਸਨਾ ਦਾ ਚਸਕਾ ਹੋਵੇ, ਉਹ ਸਵਾਦ ਦੇ ਪਦਾਰਥਾਂ ਨੂੰ ਛਕਣ ਵਾਸਤੇ ਕੁੱਤੇ ਦੇ ਵਾਂਗ, ਬੜੀ ਸਖਤ ਉਦਾਹਰਣ ਹੈ ਜੀ, ਕੁੱਕਰ ਦੇ ਵਾਂਗ ਕਹਿੰਦੇ ਸਾਰੇ ਪਾਸੇ ਦੌੜਿਆ ਫਿਰਦਾ ਵੀ ਕਿਸ ਪਾਸੇ ਜਾਵਾਂ ਤੇ ਸੋਹਣਾ ਪ੍ਰਸ਼ਾਦਾ ਮਿਲੇ, ਇਹ ਸਾਡੀ ਤਰਾਸਦੀ ਹੈ ਜੀ, ਗੁਰਮੁਖੋ ਮੈਨੂੰ ਖਿਮਾ ਕਰਿਓ। ਪਹਿਲਾਂ ਪਹਿਲ ਆਪਾਂ ਜਦੋਂ ਗੁਰਦੁਆਰੇ ਆਉਂਦੇ ਸਾਂ, ਸਾਡੇ ਬਜ਼ੁਰਗ ਆਉਂਦੇ ਸਨ ਜੀ, ਤੇ ਲੰਗਰ ਦੇ ਵਿੱਚੋਂ ਦਾਲ ਪ੍ਰਸ਼ਾਦਾ ਛੱਕ ਕੇ ਦੀਵਾਨ ਵਿੱਚ ਜੁੜ ਕੇ ਬੈਠ ਜਾਣਾ, ਘੰਟਿਆਂ ਬੱਧੀ ਸਮਾਧੀ ਲਾ ਕੇ ਗੁਰਬਾਣੀ ਦਾ ਕੀਰਤਨ ਗੁਰ ਇਤਿਹਾਸ ਢਾਡੀ ਵਾਰਾਂ ਕਵੀਸ਼ਰਾਂ ਨੂੰ ਕਥਾਕਾਰਾਂ ਨੂੰ ਸੁਣਦਾ, ਅੱਜ ਸੁਭਾਗੀ ਬਣ ਗਿਆ ਜੀ। ਅਸੀਂ ਕਿਸੇ ਵੀ ਅਸਥਾਨ ਤੇ ਜਾਂਦੇ ਹਾਂ ਤੇ ਪਹਿਲਾਂ ਸਾਡੀ ਇਹ ਭਾਵਨਾ ਹੁੰਦੀ ਵੀ ਪੀਜ਼ੇ ਦਾ ਲੰਗਰ ਕਿਹੜੇ ਪਾਸੇ ਹੋਵੇਗਾ, ਬਰਗਰ ਕਿਹੜੇ ਪਾਸੇ ਵਰਤਾਏ ਜਾ ਰਹੇ ਨੇ, ਨਿਊਡਲ ਕਿਹੜੇ ਪਾਸੇ ਵਰਤਾਏ ਜਾ ਰਹੇ ਨੇ, ਕੋਲਡ ਡਰਿੰਕਾਂ ਦਾ ਲੰਗਰ ਕਿੱਥੇ ਲੱਗਾ ਜੀ। ਅਸੀਂ ਆਪਣੇ ਰਸਨਾਂ ਦੇ ਚਸਕੇ ਨੂੰ ਪੂਰਾ ਕਰਨ ਵਾਸਤੇ ਨਾ ਜੀ, ਮੈਨੂੰ ਖਿਮਾ ਕਰਿਓ, ਬਚਨ ਬਹੁਤ ਕੌੜਾ ਜੀ, ਕਈ ਵਾਰਾਂ ਵੇਖਿਆ ਵੀ ਸਾਰੇ ਪਾਸੇ ਲੰਗਰਾਂ 'ਚ ਲੋਕ ਦੌੜਦੇ ਫਿਰਦੇ ਨੇ। ਇਹ ਸ਼ਬਦ ਗੁਰੂ ਸਾਹਿਬ ਦਾ ਵੇਖੋ ਸਾਡੇ 'ਤੇ ਢੁਕਦਾ ਨਾ, ਉਦਮ ਕਰੈ ਸਵਾਨ ਕੀ ਨਿਆਈ। ਜਿਵੇਂ ਕੂਕਰ ਆਪਣੀ ਭੁੱਖ ਨੂੰ ਮਿਟਾਉਣ ਵਾਸਤੇ ਸਾਰੇ ਪਾਸੇ ਦੌੜਿਆ ਫਿਰਦਾ ਨਾ ਜੀ, ਇਵੇਂ ਜਿਹੜਾ ਮਨੁੱਖ ਚਸਕਿਆਂ ਦੇ ਵਿੱਚ ਪੈ ਜਾਂਦਾ ਹੈ, ਆਪਣੇ ਚਸਕਿਆਂ ਨੂੰ ਪੂਰਾ ਕਰਨ ਵਾਸਤੇ ਉਹ ਚਾਰ ਚੁਫੇਰੇ ਦੌੜਦਾ ਹੈ ਜੀ।
ਕਾਮ ਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹ ਨਾ ਚੁਕੈ।
ਮਹਾਰਾਜ ਕਹਿੰਦੇ ਨੇ ਜਿਸ ਮਨੁੱਖ ਦੇ ਅੰਦਰ ਕਾਮ ਦੀ ਵਾਸ਼ਨਾ ਆ ਜਾਵੇ, ਉਹ ਭਾਵੇਂ ਕਈ ਇਸਤਰੀਆਂ ਨੂੰ ਆਪਣੇ ਕੋਲ ਰੱਖ ਕੇ ਬੈਠਾ ਰਹੇ, ਤਾਂ ਵੀ ਉਹਦੀ ਜਿਹੜੀ ਮੰਦੀ ਵਾਸ਼ਨਾ ਨਾ ਉਹ ਕਦੇ ਮੁੱਕਦੀ ਨਹੀਂ। ਮਹਾਰਾਜ ਜਦੋਂ ਇਹ ਬਚਨ ਉਚਾਰ ਰਹੇ ਸਨ ਜੀ, ਉਸ ਵੇਲੇ ਰਾਜੇ ਮਹਾਰਾਜਿਆਂ ਦਾ ਰਾਜ ਹੁੰਦਾ ਸੀ ਤੇ ਰਾਜੇ ਕਈ ਕਈ ਬੀਬੀਆਂ ਨਾਲ ਵਿਆਹ ਰਚਾਉਂਦੇ ਸਨ, ਆਪਣੇ ਹਰਮਾਂ ਦੇ ਵਿੱਚ ਸੈਂਕੜੇ ਔਰਤਾਂ ਨੂੰ ਰੱਖਿਆ ਕਰਦੇ ਸਨ, ਤਾਂ ਕਰਕੇ ਮਹਾਰਾਜ ਇਹ ਬਚਨ ਕਰ ਰਹੇ ਨੇ। ਸਾਹਿਬ ਕਹਿੰਦੇ ਨੇ ਜਿਸ ਮਨੁੱਖ ਦੇ ਅੰਦਰ ਕਾਮ ਦੀ ਬਿਰਤੀ ਦਾ ਜ਼ੋਰ ਹੋਵੇ, ਉਹ ਬਹੁਤੀਆਂ ਔਰਤਾਂ ਨਾਲ ਵੀ ਵਾਸ਼ਨਾ ਪੂਰੀ ਨਹੀਂ ਕਰਦਾ, ਉਹਦੀ ਜਿਹੜੀ ਮੰਦੀ ਨਿਗਾਹ ਨਾ ਜੀ, ਉਹ ਫਿਰ ਵੀ ਉਹਦੇ ਕਾਬੂ ਦੇ ਵਿੱਚ ਨਹੀਂ ਆਉਂਦੀ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਬਹਾਦਰ ਸ਼ਾਹ ਬਾਦਸ਼ਾਹ ਆਇਆ ਸੀ, ਬਹੁਤ ਬਜ਼ੁਰਗ ਹੋ ਚੁੱਕਾ ਸੀ ਜੀ। ਜਦੋਂ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕ ਕੇ ਸੰਗਤ ਵਿੱਚ ਬੈਠਾ ਨਾ, ਅਤੇ ਸੰਗਤ ਵਿੱਚ ਬੀਬੀਆਂ ਵਾਲੇ ਪਾਸੇ ਭਾਈ ਜਵਾਹਰ ਸਿੰਘ ਜੜੀਆ ਦੀ ਪੁੱਤਰੀ ਬੈਠੀ ਸੀ, ਅਕਾਲ ਪੁਰਖ ਨੇ ਉਹਨੂੰ ਬਹੁਤ ਸੁੰਦਰਤਾ ਬਖਸ਼ਿਸ਼ ਕੀਤੀ। ਹੁਣ ਜਿਹੜਾ ਬਹਾਦਰ ਸ਼ਾਹ ਹੈ, ਵਾਰ ਵਾਰ ਉਹਦਾ ਧਿਆਨ ਜਿਹੜਾ ਸੀ ਨਾ, ਚੋਰੀ ਚੋਰੀ ਉਸ ਬੀਬੀ ਵਾਲੇ ਪਾਸੇ ਜਾਵੇ ਜੀ, ਆਪਣੀ ਵਾਸ਼ਨਾ ਨੂੰ ਪੂਰੀਆਂ ਕਰਨ ਵਾਸਤੇ। ਬਜ਼ੁਰਗ ਸੀਗਾ ਲੇਕਿਨ ਵਾਸ਼ਨਾ ਅਜੇ ਮਰੀ ਨਹੀਂ। ਕਲਗੀਧਰ ਪਾਤਸ਼ਾਹ ਮਹਾਰਾਜ ਸਭ ਦੀ ਜਾਣਨ ਵਾਲੇ ਨੇ, ਮਹਾਰਾਜ ਨੇ ਉਹਦੇ ਅੰਦਰ ਨੂੰ ਪੜ੍ਹ ਲਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਕ ਖੋਟਾ ਸਿੱਕਾ ਜੇਬ ਦੇ ਵਿੱਚੋਂ ਕੱਢਿਆ ਅਤੇ ਬਹਾਦਰ ਸ਼ਾਹ ਨੂੰ ਕਹਿਣ ਲੱਗੇ ਵੀ ਆਪਣੇ ਕਿਸੇ ਅਹਿਲਕਾਰ ਨੂੰ ਭੇਜ, ਉਹ ਬਾਜ਼ਾਰੋਂ ਇਹਦੀ ਮਠਿਆਈ ਲੈ ਕੇ ਆਵੇ। ਬਹਾਦਰ ਸ਼ਾਹ ਨੇ ਜਦੋਂ ਸਿੱਕਾ ਵੇਖਿਆ ਨਾ ਜੀ, ਅਤੇ ਕਹਿਣ ਲੱਗਾ ਮਹਾਰਾਜ ਇਹਨੇ ਚੱਲਣਾ ਕੋਈ ਨਹੀਂ ਕਿਉਂਕਿ ਖੋਟਾ ਹੈ। ਸਾਹਿਬ ਕਹਿਣ ਲੱਗੇ ਤੇਰੇ ਦਰਬਾਰ ਦਾ ਸਿੱਕਾ ਤੇਰੀ ਮੋਹਰ ਲੱਗੀ ਚੱਲੇਗਾ ਕਿਉਂ ਨਹੀਂ? ਕਹਿਣ ਲੱਗਾ ਮਹਾਰਾਜ ਇਹਦੇ ਵਿੱਚ ਖੋਟ ਆ ਗਈ, ਚੱਲਣਾ ਕੋਈ ਨਹੀਂ। ਸਾਹਿਬ ਕਹਿਣ ਲੱਗੇ ਜਿਵੇਂ ਖੋਟਾ ਸਿੱਕਾ ਇਸ ਦਰਗਾਹ ਦੇ ਵਿੱਚ ਨਹੀਂ ਚੱਲਦਾ ਨਾ, ਜਿਨ੍ਹਾਂ ਦੇ ਮਨ ਖੋਟੇ ਹੋਣ ਉਹਨਾਂ ਨੂੰ ਮਾਲਕ ਦੀ ਦਰਗਾਹ ਵਿੱਚ ਮਾਣ ਨਹੀਂ ਉਹ ਮਿਲਣਾ। ਸਤਿਗੁਰੂ ਪਾਤਸ਼ਾਹ ਇੱਥੇ ਕਿਰਪਾ ਕਰ ਰਹੇ ਨੇ ਕਿ ਜਿਹੜੇ ਵਾਸ਼ਨਾ ਵਾਲੇ ਮਨੁੱਖ ਨੇ ਉਹਨਾਂ ਦੀ ਵਾਸ਼ਨਾ ਕਦੇ ਵੀ ਮੁੱਕਦੀ ਨਹੀਂ ਹੈ ਜੀ।
ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿ ਸੂਕੈ।
ਜਿਹੜਾ ਕਾਮੀ ਮਨੁੱਖ ਹੈ ਕਾਮ ਦੀ ਬਿਰਤੀ ਦੇ ਵਿੱਚ, ਕਹਿੰਦੇ ਦਿਨ ਦਿਨ ਇਹੋ ਜਿਹੇ ਕਰਮ ਕਰਕੇ ਪਛਤਾਉਂਦਾ ਹੈ, ਉਹਦੇ ਅੰਦਰਲਾ ਜਿਹੜਾ ਆਤਮਿਕ ਰਸ ਹੈ ਉਹ ਸੁੱਕ ਜਾਂਦਾ ਹੈ ਜੀ।
ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ।
ਇਹ ਤਿੰਨ ਉਦਾਹਰਣਾਂ ਦੇ ਕੇ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਜਿਹੜਾ ਪਰਮਾਤਮਾ ਦਾ ਨਾਮ ਅੰਮ੍ਰਿਤ ਰੂਪੀ ਖਜ਼ਾਨਾ ਹੈ, ਜਿਹਦਾ ਪਾਰਲਾ ਬੰਨਾ ਨਹੀਂ ਪਾਇਆ ਜਾ ਸਕਦਾ, ਜਿਹੜਾ ਬਹੁਤ ਅਮੋਲਕ ਹੈ ਜੀ।
ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ।
ਜਿਹੜੇ ਅਕਾਲ ਪੁਰਖ ਦੀ ਬੰਦਗੀ ਕਰਨ ਵਾਲੇ ਉਹਦੇ ਸੇਵਕ ਨੇ, ਉਸ ਨਾਮ ਨੂੰ ਜਪ ਕੇ ਆਪਣੇ ਅੰਦਰ ਸਹਿਜ ਨੂੰ ਤੇ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਨੇ, ਤੇ ਨਾਮ ਦਾ ਜਿਹੜਾ ਇਹ ਖਜ਼ਾਨਾ ਹੈ, ਜਿਹੜੀਆਂ ਨਾਮ ਦੀਆਂ ਬਰਕਤਾਂ ਨੇ, ਮਹਾਰਾਜ ਕਹਿੰਦੇ ਨੇ ਇਹ ਪੂਰੇ ਸਤਿਗੁਰੂ ਦੇ ਪਾਸੋਂ ਹੀ ਪ੍ਰਾਪਤ ਹੁੰਦੀਆਂ ਹਨ। ਸੋ ਪਿਆਰੀ ਸਾਧ ਸੰਗਤ ਜੀ, ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਅਧੀਨ ਅੱਜ 1008 ਪਾਵਨ ਅੰਗ ਦੇ ਉੱਪਰ ਸਤਿਗੁਰੂ ਮਹਾਰਾਜ ਜੀ ਨੇ ਲੜੀਵਾਰ ਸ਼ਬਦ ਸਾਡੀ ਝੋਲੀ ਵਿੱਚ ਪਾਇਆ ਹੈ। ਪਿਆਰ ਦੇ ਨਾਲ ਸਰਵਣ ਕਰੀਏ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
महाराज कृपा करते ने कि परमात्मा एक है, उदा नाम सच्चा है, वो गुरु की कृपा दे नाल प्राप्त हुंदा है जी।
मारू महला नावा,
मारू राग दे अंदर धन श्री गुरु तेग बहादुर पातशाह महाराज जी कृपा करते हैं।
हर को नाम सदा सुखदाई,
इस पावन शब्द दे विच महाराज जी ने परमात्मा दे नाम की वडियाई की है कि जेड़ा मालक दा नाम है वो सदा ही सुख देण वाला है जी।
जा कौ सिमर अजामल उदरियो, गन का हो गत पाई।
महाराज जी ने मिथास विचों दो उदाहरण साडे सामने रखिया ने। एक अजामल का जिक्र किया है जेड़ा बहुत पापी बिरति वाला मनुख सी, पर उन्हें अपने पुत्र का नाम किसी महापुरख के कहने के उत्ते नारायण रख लिया, ते पुत्र का नाम लेंदा लेंदा परमात्मा दे नाल उहदी सुरत जुड़ गई। दूसरा महाराज जी ने गनका का जिक्र किया जिहदा हवाला भाई गुरदास दीआं वारां दे विच भी आया है। गनका पापन होए कै पापां दा गलहार परोता, महापुरख अचान चक गनका वाड़े आए खलोता, दुरमत देख दयाल होए हथों उसनों दितों तोता, राम नाम उपदेश कर खेल गया दे वणज सोता। महापुरख कोई उहदे घर आया जी, उहनूं तोता दे के गया ते तोते दे नाल ही ऐसी कला वरती ऐसी विध बनी कि जिहड़ी गनका सी उहदी सुरत परमात्मा दे चरणां विच जुड़ गई। धन गुरु तेग बहादुर साहब ने अपनी पावन बाणी दे विच बहुत वारी ऐसे जड़े मिथास के पात्र ने उन्हों का जिक्र किया। मन रे प्रभ की शरण विचारो, जे सिमरत गनका सी उदरी तां को जस उतारो। इत्थे महाराज कृपा कर रहे ने कि परमात्मा का नाम सुख देने वाला है, उहदे नाम की कृपा के नाल ही जेड़ा अजामल वर्गा पापी सी गनका वर्गी पापन सी उन्हों मुक्ति दी दात प्राप्त हो गई जी।
रहाओ
विश्राम दे के महाराज जी ने कृपा कीती है।
पंचाली कौ राज सभा मह, राम नाम सुध आई।
पंचाली भाव के द्रौपदी नू भरी सभा दे विच जदों नगन करन दा यतन कीता गया, कहिंदे उन्हें परमात्मा दे नाम नू याद कर लिया जी।
ताको दुख हरियो करुणा मैं अपनी पैज बढ़ाई।
फिर परमात्मा ने तरस करके कृपा करके उहदा पर्दा कजिया, उहदी अरदास नू प्रवान करके अपने सुभा दी अपने बिरध दी पैज नू रखिया जी।
जिह नर जस कृपा निध गायो, ताको भयो सहाई।
महाराज कहिंदे जेडे भी मनुख परमात्मा नू याद करदे ने, कृपा दे खजाने वाहेगुरु दा सिमरन करदे ने, हर एक दी बौड़ी मालक जी आप करन वाले हन।
कहो नानक मैं एही भरोसा गही आन शरनाई।
महाराज कह रहे ने कि मैं भी इसे भरोसे दे नाल कि परमात्मा जेड़ा अपने भगतां दी पैज रखदा है, हर जुग जुग भगत उपाया पैज रखदा आया राम राजे। महाराज कहिंदे ने इह विश्वास मेरे अंदर भी बन गया, भरोसा बन गया कि मालक अपने भगतां दी पैज रखदा है, इस वास्ते मैं अपने मालक दी शरण विच आ गया हाँ। सो प्यारी साध संगत जी, सतगुरु पातशाह जी दे पावन मुख वाक दी लड़ीवार गुर शब्द दी विचार करदियां बेअंत प्रकार दियां भुल्लां चुक्कां हो गईयां ने। धन श्री गुरु ग्रंथ साहिब महाराज सतगुरां दी प्यारी साध संगत बख्शण योग है, दाता जी कृपा करन श्रेष्ठ मत बख्श के निहाल करन जी। आई हुई सारी संगत दा हार्दिक तौर ते धन्नवाद। जुगो जुग अटल धन श्री गुरु ग्रंथ साहिब महाराज जी दा, सोढ़ी सुल्तान सच्चे पातशाह धन श्री गुरु रामदास महाराज जी दा कोटान कोट शुक्र है। सिंह साहिबान जी दा, श्रोमणी गुरुद्वारा प्रबंधक कमेटी दा धन्नवाद। आखरी पंक्तियां नूं सरवण कर लईए जी।
जिह नर जस कृपा निध गायो, ताको भयो सहाई। कहो नानक मैं एही भरोसै गही आन शरनाई। वाहे गुरु जी का खालसा, वाहे गुरु जी की फतेह।